ਯਹੂਨਾ ਦੇ ਪ੍ਰਕਾਸ਼ ਦੀ ਪੋਥੀ ਉਸ ਦਾ ਪਹਿਲਾ ਬਾਪ ਯਸੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ ਉਸ ਨੇ ਆਪਣੇ ਦੂਤ ਦੇ ਹੱਥੀ ਭੇਜ ਕੇ ਆਪਣੇ ਦਾਸ ਯਹੂਨਾ ਨੂੰ ਉਸ ਦਾ ਪਤਾ ਦਿੱਤਾ ਅਤੇ ਪਰਮੇਸ਼ਰ ਨੇ ਵਚਨ ਦੇ ਅਤੇ ਯਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਨੂੰ ਜੋ ਉਹਨੇ ਵੇਖੀਆਂ ਹਨ ਸਾਖੀ ਦਿੱਤੀ। ਤਨ ਹੈ ਉਹ ਜਿਹੜਾ ਇਹ ਸੰਗਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਸ ਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਲਿਖ ਤੂੰ ਯਹੂਨਾ ਅੱਗੇ ਜੋਗ ਹੈ ਉਹਨਾਂ ਸੰਤਾਂ ਕਲੀਸੀਆ ਨੂੰ ਜਿਹੜੀਆਂ ਆਸੀਆ ਵਿੱਚ ਹਨ, ਉਹਦੀ ਵੱਲੋਂ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਉਹਨਾਂ ਸੰਤਾਂ ਆਤਮਿਆਂ ਵੱਲੋਂ ਜਿਹੜੇ ਉਹਦੇ ਸਿੰਘਾਸਨ ਦੇ ਅੱਗੇ ਹਨ, ਨਾਲੇ ਯਸੂ ਮਸੀਹ ਦੇ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਧਰਤੀ ਦੇ ਰਾਜਾਂ ਦਾ ਹਾਕਮ ਹੈ, ਅਤੇ ਉਹਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਅਤੇ ਉਸਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਅਤੇ ਅਸੀਂ ਉਸ ਪਰਮੇਸ਼ਵਰ ਦਾ ਅਤੇ ਇੱਕ ਪਿਤਾ ਦੇ ਜਾਜਕ ਬਣੀਏ ਅਤੇ ਉਸਦੀ ਮਹਿਮਾ ਅਤੇ ਪਰਾਕਰਮ ਜੁਗੋ ਜੁਗ ਹੋਵੇ। ਆਮੀਨ। ਵੇਖੋ ਉਹ ਬਦਲਾਂ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ਅਤੇ ਨਾਲੇ ਜਿਨ੍ਹਾਂ ਨੇ ਉਸਨੂੰ ਮਿੰਨਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਉੱਤੇ ਪਿੱਟਣਗੀਆਂ। ਹਾਂ, ਆਮੀਨ। ਮੈਂ ਅਲਫਾ ਅਤੇ ਮੇਗਾ ਹਾਂ, ਇਹ ਆਖਣਾ ਭਈ ਪਰਮੇਸ਼ਰ ਪ੍ਰਭੂ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਵ ਸ਼ਕਤੀਮਾਨ ਹੈ। ਮੈਂ ਯਹੂਨਾ ਜੋ ਤੁਹਾਡਾ ਭਰਾ ਤੁਹਾਡੇ ਨਾਲ ਉਸ ਰਲ ਕੇ ਉਸ ਬਿਪਤਾ ਵਿੱਚ ਉਸ ਰਾਜ ਦੇ ਸਬਰ ਵਿੱਚ ਜੋ ਯਸੂ ਮਸੀਹ ਵਿੱਚ ਸਾਂਝੀ ਹੈ, ਪਰਮੇਸ਼ਵਰ ਦੇ ਵਚਨ ਅਤੇ ਯਸੂ ਮਸੀਹ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸਾਂ ਜਿਹੜਾ ਪਾਤਮੁਸ ਕਰਕੇ ਸਦੀਂਦਾ ਹੈ, ਅਤੇ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਆਪਣੇ ਆਪ ਦੇ ਪਿੱਛੇ ਤੂਰੀ ਜਿਹੀ ਇੱਕ ਵੱਡੀ ਆਵਾਜ਼ ਇਹ ਆਖਦੀ ਸੁਣੀ, ਭਈ ਜੋ ਤੂੰ ਕੀ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੰਤਾਂ ਦੀਆਂ ਕਲੀਸਿਆਂ ਨੂੰ ਕੱਲ ਦੇ, ਅਰਥਾਤ ਅਫਸਸ ਨੂੰ, ਸਮਰੂਨੇ ਨੂੰ, ਪਾਮਗੁਸ ਨੂੰ, ਥੁਆਤੀਰੀਏ ਨੂੰ, ਸਾਰਦਿਸ ਨੂੰ, ਫਿਲਦੀਏ ਨੂੰ ਅਤੇ ਲਾਕੁਦੀਏ ਨੂੰ, ਅਤੇ ਮੈਂ ਉਹਨਾਂ ਦੀ ਆਵਾਜ਼ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਪਵਿਆ, ਅਤੇ ਜਾਂ ਪਵਿਆ ਤਾਂ ਸੋਨੇ ਦੇ 7 ਸ਼ਮਾਦਾਨ ਵੇਖੇ ਅਤੇ ਉਹਨਾਂ ਸ਼ਮਾਦਾਨਾਂ ਵਿੱਚ ਮਨੁੱਖ ਦੇ ਪੁੱਤਰ ਦੀ ਨਿਆਈ ਵੇਖਿਆ, ਜਿਹੜਾ ਪੈਰਾਂ ਤਿੱਕਰ ਜਾਮਾ ਪਹਿਨੇ ਅਤੇ ਛਾਤੀ ਦੇ ਦੁਆਲੇ ਸੋਨੇ ਦੀ ਪੇਟੀ ਬੱਧੇ ਹੋਏ ਸੀ, ਉਹਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਤਿਨਾਈ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਸ ਦੀਆਂ ਅੱਖਾਂ ਅਗਨੀ ਦੀਆਂ ਲਾਟ ਵਰਗੀਆਂ ਸਨ, ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਨ। ਪਈ ਜਾਣੀਦਾ ਹੈ ਉਹ ਪੱਠੀ ਵਿੱਚ ਤਾਇਆ ਹੋਇਆ ਹੈ, ਅਤੇ ਉਹਦੀ ਆਵਾਜ਼ ਬਾਲੇ ਪਾਣੀਆਂ ਦੀ ਕੂਕ ਵਰਗੀ ਸੀ, ਅਤੇ ਉਹਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਲਏ ਹੋਏ ਅਤੇ ਉਹਦੇ ਮੂੰਹ ਵਿੱਚੋਂ 1-2 ਤਾਰੀ ਤਿੱਖੀ ਤਲਵਾਰ ਨਿਕਲਦੀ ਸੀ, ਅਤੇ ਉਹਦਾ ਮੁੱਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ਼ ਨਾਲ ਚਮਕਦਾ ਹੈ। ਜਦ ਮੈਂ ਉਹਨੂੰ ਡਿੱਠਾ ਤਾਂ ਉਹਦੇ ਪੈਰੀ ਮੁਰਦੇ ਵਾਂਗੂ ਡਿੱਗ ਪਿਆ, ਤਾਂ ਉਹਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ, ਮੈਂ ਪਹਿਲਾ ਅਤੇ ਪਿਛਲਾ ਹਾਂ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸਾਂ ਔਰ ਵੇਖ, ਮੈਂ ਜੁਗੋ ਜੁਗ ਜਿਉਂਦਾ ਹਾਂ, ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਇਸ ਲਈ ਜੋ ਕੁਝ ਤੂੰ ਵੇਖਿਆ ਹੈ ਅਤੇ ਜੋ ਕੁਝ ਹੈ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ, ਅਰਥਾਤ ਉਹਨਾਂ 7 ਤਾਰਿਆਂ ਦਾ ਭੇਤ ਜਿਹੜੇ ਤੇਰੇ ਸੱਜੇ ਹੱਥ ਹਨ ਉਸ ਉੱਤੇ ਡਿੱਠੇ ਹਨ, ਅਤੇ ਉਹਨਾਂ 7 ਸੋਨੇ ਸ਼ਮਾਦਾਨਾਂ ਦਾ ਉਹ 7 ਤਾਰੇ 7 ਕਲੀਸੀਆ ਤੇ 7 ਦੂਤ ਹਨ, ਅਤੇ ਉਹ 7 ਸ਼ਮਾਦਾਨ 7 ਕਲੀਸੀਆਂ ਹਨ। ਦੂਜਾ ਬਾਪ ਅਫਸੁਸ ਦੀ ਕਲੀਸੀਆ ਦੇ ਦੂਤ ਨੂੰ ਇਹ ਲਿਖ, ਭਾਈ ਜਿਨ੍ਹੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੰਤਾਂ ਦੀਆਂ ਸੋਨੇ ਦੀ 7 ਸ਼ਮਾਦਾਨਾਂ ਦੇ ਵਿਚਲੇ ਫਿਰਦਾ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ। ਤੂੰ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ ਅਤੇ ਤੂੰ ਤੀਰਜ ਰੱਖਦਾ ਹੈ, ਅਤੇ ਮੇਰੇ ਨਾਮ ਦੇ ਨਿਮਿਤ ਤੂੰ ਸਹਾਰਾ ਕੀਤਾ ਅਤੇ ਮੈਨੂੰ ਨਾ ਥੱਕਿਆ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ, ਭਾਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਕੋਲ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਥਾਂ ਤੋਂ ਹਟਾ ਦਿਆਂਗਾ ਜੇ ਤੂੰ ਤੌਬਾ ਨਾ ਕੀਤੀ, ਅਤੇ ਤੇਰੇ ਵਿੱਚ ਇੰਨਾ ਤਾਂ ਹੈ ਭਾਈ ਤੂੰ ਨਿਕਲਿਆਂ ਦੇ ਕੰਮਾਂ ਤੋਂ ਸੂਖ ਕਰਦਾ ਹੈ ਜਿਨ੍ਹਾਂ ਤੋਂ ਮੈਂ ਵੀ ਸੂਖ ਕਰਦਾ ਹਾਂ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਵਰਿਕਸ਼ ਵਿੱਚੋਂ ਜੋ ਪਰਮੇਸ਼ਵਰ ਦੇ ਫਿਰਦੌਸ ਵਿੱਚ ਹੈ ਖਾਣ ਨੂੰ ਦਿਆਂਗਾ। ਸਮਰੂਨੇ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ, ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਫਿਰ ਜੀ ਪਿਆ, ਅਤੇ ਜਿਹੜਾ ਆਖਦਾ ਹੈ ਮੈਂ ਤੇਰੀ ਬਿਪਤਾ ਅਤੇ ਤੇਰੀ ਗਰੀਬੀ ਨੂੰ ਜਾਣਦਾ ਹਾਂ, ਭਾਵੇਂ ਤੂੰ ਧਨਵਾਨ ਹੈ, ਅਤੇ ਉਹਨਾਂ ਦੇ ਕੁਫਰ ਨੂੰ ਵੀ, ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ, ਸਗੋਂ ਸ਼ੈਤਾਨ ਦੀ ਮੰਡਲੀ ਦੇ ਹਨ, ਅਤੇ ਜਿਹੜੇ ਦੁੱਖ ਤੂੰ ਭੋਗਣੇ ਹਨ, ਤੂੰ ਉਹਨਾਂ ਤੋਂ ਨਾ ਡਰੀ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ, ਭਾਈ ਤੁਸੀਂ ਪਰਤਾਏ ਜਾਓ ਅਤੇ ਤੁਸੀਂ ਉਹਨਾਂ 10 ਦਿਨਾਂ ਤੱਕ ਬਿਪਤਾ ਵਿੱਚ ਰਹੋਗੇ। ਤੁਸੀਂ ਮਰਨ ਤੋੜੀ ਵਫ਼ਾਦਾਰ ਰਹੋ, ਤਾਂ ਮੈਂ ਤੁਹਾਨੂੰ ਜੀਵਨ ਦਾ ਮੁਕਟ ਦੇਵਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਦੂਜੀ ਮੌਤ ਤੋਂ ਉਹਦਾ ਕਦੇ ਵਿਗਾੜ ਨਾ ਹੋਵੇਗਾ। ਪਰਗਮੁਸ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ, ਭਈ ਜਿਹਦੇ ਕੋਲ ਦੋ ਤਾਰੀ ਤਲਵਾਰ ਹੈ ਉਹ ਇਹ ਆਖਦਾ ਹੈ, ਮੈਂ ਜਾਣਦਾ ਹਾਂ ਜੋ ਤੂੰ ਉੱਥੇ ਵਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਗੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ, ਅਤੇ ਅੰਤਿਆ ਪਾਸ ਜੋ ਮੇਰਾ ਗਵਾਹ ਹੈ ਅਤੇ ਮੇਰਾ ਮਾਤਬਰ ਜਨ ਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਰਿਆ ਗਿਆ ਜਿੱਥੇ ਸ਼ੈਤਾਨ ਵਸਦਾ ਹੈ, ਉਹਦੇ ਦਿਨੀ ਤੂੰ ਵੀ ਮੇਰੀ ਨੇਚਾ ਤੋਂ ਇਨਕਾਰ ਨਹੀਂ ਕੀਤਾ, ਪਰ ਤਾਂ ਵੀ ਤੇਰੇ ਤੋਂ ਮੈਂ ਬੋੜਾ ਚਿੜ ਗਿਲਾ ਹਾਂ, ਭਈ ਤੂੰ ਉੱਥੇ ਕੋਲ ਹਨ ਜੋ ਬਿਲਿਆਮ ਦੀ ਸਿੱਖਿਆ ਦੇ ਤਾਰੀ ਹਨ, ਜਿਨ੍ਹੇ ਬਲਾਕ ਨੂੰ ਸਿੱਖਿਆ ਦਿੱਤੀ ਜੋ ਤੂੰ ਇਸਰਾਇਲ ਦੇ ਵੰਸ਼ ਦੇ ਅੱਗੇ ਗੋਡੇ ਲਾਉਣ ਵਾਲੀ ਵਸਤ ਸੁੱਟ ਦੇਵੇਂ, ਭਈ ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮਕਾਰੀ ਕਰਨ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਉਵੇਂ ਹੀ ਤਾਰੀ ਹੈ, ਅਤੇ ਇਸ ਲਈ ਤੌਬਾ ਕਰ, ਨਹੀਂ ਤਾਂ ਮੈਂ ਕੋਲ ਛੇਤੀ ਤੇਰੇ ਆਵਾਂਗਾ ਅਤੇ ਉਹਨਾਂ ਨਾਲ ਆਪਣਾ ਮੂੰਹ ਤਲਵਾਰ ਦੇ ਨਾਲ ਲੜਾਂਗਾ। ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਗੁਪਤ ਮੰਨਾਂ ਵਿੱਚੋਂ ਦਿਆਂਗਾ, ਅਤੇ ਜਿਹੜਾ ਇੱਕ ਚਿੱਟਾ ਪੱਥਰ ਦਿਆਂਗਾ, ਅਤੇ ਮੈਂ ਉਸ ਪੱਥਰ ਉੱਤੇ ਇੱਕ ਨਵਾਂ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਲੈਣ ਵਾਲੇ ਤੋਂ ਹੋਰ ਕੋਈ ਛੁੱਟ ਨਹੀਂ ਜਾਂਦਾ। ਥੁਆਤੀਰੀਏ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ, ਭਾਈ ਪਰਮੇਸ਼ਵਰ ਦਾ ਪੁੱਤਰ ਜਿਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ, ਅਤੇ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ ਨੂੰ ਨੇਚਾ ਨੂੰ ਸੇਵਾ ਦੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਵੀ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਗਿਲਾ ਹੈ, ਅਤੇ ਤੂੰ ਉਸ ਦੀਵੀ ਇਸਬਲ ਨੂੰ ਜਿਹੜੀ ਤੇਰੇ ਕੋਲ ਨਾਪ ਨਬੀਆਂ ਨੂੰ ਦੱਸਦੀ ਹੈ ਚੱਲੀ ਜਾਂਦਾ ਹੈ, ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਹੈ ਅਤੇ ਭਰਮਾਉਂਦੀ ਹੈ, ਅਤੇ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ, ਅਤੇ ਮੈਂ ਉਹਨੂੰ ਵੇਲ ਦਿੱਤਾ ਭਈ ਤੌਬਾ ਕਰੇ, ਪਰ ਉਹ ਹਰਾਮਕਾਰੀ ਤੋਂ ਤੌਬਾ ਨਹੀਂ ਕਰਨੀ ਚਾਹੁੰਦੀ। ਵੇਖ, ਮੈਂ ਉਹਨੂੰ ਇੱਕ ਵਿਛਾਉਣੇ ਉੱਤੇ ਸੁੱਟਦਾ ਹਾਂ, ਅਤੇ ਜਿਨ੍ਹਾਂ ਨੂੰ ਉਹਨੇ ਜਿਹੜੇ ਜਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਅਤੇ ਜੇ ਉਹਨਾਂ ਨੇ ਤੌਬਾ ਨਾ ਕੀਤੀ ਤਾਂ ਮੈਂ ਉਹਨਾਂ ਦੇ ਬਾਲਕਾਂ ਨੂੰ ਮਾਰ ਦਿਆਂਗਾ, ਅਤੇ ਸਾਰੀ ਕਲੀਸੀਆ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਨੂੰ ਜਾਂਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ। ਮੈਂ ਤੁਹਾਨੂੰ ਅਰਥਾਤ ਥੁਆਤੀਰੀਏ ਵਿੱਚ ਹੋਰਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਭਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ, ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕਰ ਉਸ ਨੂੰ ਤਗੜਾਈ ਨਾਲ ਫੜੀ ਰੱਖੋ। ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੀਆਂ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਅਖਤਿਆਰ ਦਿਆਂਗਾ, ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਕੁਮਾਰ ਦੇ ਪਾਂਡਿਆਂ ਦੇ ਚੀਨੀ ਚੀਨੀ ਕਰ ਦੇਈਦਾ ਹੈ। ਅਤੇ ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਅਤੇ ਉਹਨੂੰ ਸਵੇਰ ਦਾ ਤਾਰਾ ਦਿਆਂਗਾ, ਜਿਹਦੇ ਕੰਨ ਹਨ ਸੋ ਸੁਣੇ ਭਈ ਰੂਹ ਕਲੀਸੀਆ ਨੂੰ ਕੀ ਆਖਦਾ ਹੈ। ਤੀਜਾ ਬਾਪ ਸਾਰਦੀਸ ਦੀ ਕਲੀਸੀਆ ਦੇ ਦੂਤ ਨੂੰ ਇਹ ਲੇਖ ਛੱਡ, ਭਈ ਜਿਹਦੇ ਕੋਲ 7 ਆਤਮੇ ਪਰਮੇਸ਼ਵਰ ਦੇ 7 ਤਾਰੇ ਹਨ, ਉਹ ਇਉਂ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਕਹਾਉਂਦਾ ਹੈ, ਅਤੇ ਹੈ ਮੁਰਦਾ ਚੌਕਸ ਹੋ ਜਾ, ਅਤੇ ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ ਉਹਨੂੰ ਪੱਕਿਆ ਕਰ, ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਇਸ ਲਈ ਚੇਤੇ ਕਰ ਭਾਈ ਤੂੰ ਕਿਸ ਪਿਤ ਪ੍ਰਾਪਤ ਕੀਤਾ ਅਤੇ ਸੁਣਿਆ ਹੈ, ਉਸ ਦੀ ਪਾਲਣਾ ਕਰ ਅਤੇ ਤੌਬਾ ਕਰ, ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ, ਅਤੇ ਮੈਂ ਤੇਰੇ ਉੱਪਰੋਂ ਕਿਹੜੀ ਘੜੀ ਆ ਪਾਵਾਂਗਾ। ਪਰ ਤੇਰੇ ਕੋਲ ਸਾਰਦਿਸ ਵਿੱਚ ਥੋੜੇ ਜਣੇ ਹਨ ਜਿਨ੍ਹਾਂ ਆਪਣੇ ਵਸਤਰ ਨੂੰ ਦਾਗ ਲੱਗਣ ਨਹੀਂ ਦਿੱਤਾ, ਅਤੇ ਉਹ ਉਜਲੇ ਵਸਤਰ ਪਹਿਨ ਕੇ ਮੇਰੇ ਨਾਲ ਫਿਰਨਗੇ, ਅਤੇ ਜਿਸ ਵਿੱਚ ਸੁਜੋਗ ਹਨ ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਇਸ ਪ੍ਰਕਾਰ ਚਿੱਟੇ ਵਸਤਰ ਪਹਿਨਾਏ ਜਾਣਗੇ। ਮੈਂ ਉਹਨਾਂ ਦਾ ਨਾਂ ਜੀਵਨ ਦੀ ਪੋਥੀ ਵਿੱਚ ਕਦੇ ਨਾ ਮੇਟਾਂਗਾ, ਸਗੋਂ ਆਪਣੇ ਪਿਤਾ ਦੇ ਅੱਗੇ ਅਤੇ ਉਸ ਦੇ ਦੂਤਾਂ ਦੇ ਅੱਗੇ ਉਸ ਦੇ ਨਾਂ ਦਾ ਇਕਰਾਰ ਕਰਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣ ਲਵੇ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਫਿਲ ਦਫਲੀਏ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ ਛੱਡ ਭਾਈ, ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਖੋਲਦਾ ਨਹੀਂ, ਅਤੇ ਇਉਂ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਬੂਹਾ ਹਾਂ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਤਰਿਆ, ਅਤੇ ਇਸ ਲਈ ਜੋ ਕੁਝ ਤੈਨੂੰ ਸਮਰਥਾ ਹੈ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਾ ਕੀਤਾ, ਵੇਖ ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਸਗੋਂ ਝੂਠ ਮਾਰਦੇ ਹਨ, ਪਰ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ, ਵੇਖ ਮੈਂ ਅਜਿਹਾ ਕਰਾਂਗਾ ਭਾਈ ਉਹ ਆਉਣਗੇ ਅਤੇ ਤੇਰੇ ਪੈਰਾਂ ਅੱਗੇ ਮੱਥਾ ਟੇਕਣਗੇ ਔਰ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ, ਜੋ ਤੂੰ ਮੇਰੇ ਨਾਲ ਤੀਰਜ ਦੀ ਵਚਨ ਦੀ ਰੱਖਿਆ ਕੀਤੀ ਹੈ। ਅਤੇ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਉੱਤੇ ਪਰਤਾਉਣ ਦੇ ਸਾਰੇ ਸੰਸਾਰ ਉੱਤੇ ਆਉਣ ਵਾਲਾ ਹਾਂ ਤੇਰੀ ਰੱਖਿਆ ਕਰਾਂਗਾ, ਮੈਂ ਛੇਤੀ ਆਉਂਦਾ ਹਾਂ, ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਇਉਂ ਨਾ ਹੋਵੇ ਭਾਈ ਤੇਰੇ ਕੋਲ ਕੋਈ ਰਾਹ ਮੁਕਟ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ, ਆਪਣੇ ਪਰਮੇਸ਼ਵਰ ਦੀ ਨਗਰੀ ਅਤੇ ਨਵੀਂ ਯਰੂਸ਼ਲਮ ਦਾ ਨਾਂ ਜਿਹੜੀ ਪਰਮੇਸ਼ਵਰ ਦੇ ਵੱਲੋਂ ਉਤਰਦੀ ਹੈ ਅਤੇ ਆਪਣਾ ਨਾਮ ਉਸ ਉੱਤੇ ਨਾਮ ਲਿਖਾਵਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਲਾਉਦੀਕਲੀਏ ਦੀ ਕਲੀਸੀਆ ਨੂੰ ਦੂਤ ਇਉਂ ਆਖਦਾ ਹੈ ਕਿ ਲਿਖ ਭਈ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟ ਦਾ ਮੁੱਢ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਭਈ ਤੂੰ ਨਾ ਤਾਂ ਠੰਡਾ ਅਤੇ ਨਾ ਹੀ ਤੱਤਾ ਹੈ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ ਸੋ ਤੂੰ ਸੀਲ ਗਰਮ ਹੋ ਜਾ, ਨਾ ਤੱਤਾ ਨਾ ਠੰਡਾ। ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਜੋ ਤੂੰ ਆਖਦਾ ਹੈ ਭਈ ਮੈਂ ਧੰਨਵਾਦ ਹਾਂ ਅਤੇ ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ, ਅਤੇ ਮੈਂ ਨਹੀਂ ਜਾਣਦਾ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨਾ ਅਤੇ ਨੰਗਾ ਹੈ, ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਭਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ ਤਾਂ ਜੋ ਤੂੰ ਧੰਨਵਾਨ ਹੋ ਜਾਵੇਂ, ਅਤੇ ਚਿੱਟੇ ਵਸਤਰ ਲੈ ਜਾ ਤਾਂ ਜੋ ਤੂੰ ਆਪਣੇ ਉਦਾਲੇ ਪਾਵੇਂ ਅਤੇ ਤੇਰੇ ਨੰਗੇਜ ਦਾ ਲੱਜਾ ਪ੍ਰਗਟ ਨਾ ਹੋਵੇ, ਅਤੇ ਆਪਣੀ ਅੱਖਾਂ ਵਿੱਚ ਪਾਉਣ ਲਈ ਸੁਰਮਾ ਲੈ ਭਾਈ ਤੂੰ ਸੁਜਾਖਾ ਹੋ ਜਾਵੇਂ, ਅਤੇ ਜਿੰਨਿਆਂ ਨਾਲ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਕਾਰਨ ਉੱਦਮੀ ਬਣ ਅਤੇ ਤੌਬਾ ਕਰ, ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ, ਅਤੇ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਆਪਣਾ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਆਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਸਿੰਘਾਸਨ ਉੱਤੇ ਉਹ ਆਪਣੇ ਨਾਲ ਬਿਠਾਵਾਂਗਾ, ਅਤੇ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਆਪਣੇ ਪਿਤਾ ਦੇ ਨਾਲ ਉਹਦੇ ਸਿੰਘਾਸਨ ਉੱਤੇ ਬੈਠਾ। ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸੀਆ ਨੂੰ ਕੀ ਆਖਦਾ ਹੈ। ਚੌਥਾ ਬਾਪ। ਇਸ ਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਆਕਾਸ਼ ਇੱਕ ਬੂਹਾ ਖੁੱਲ੍ਹਾ ਹੋਇਆ ਹੈ, ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੂਰੀ ਜਿਹੀ ਮੇਰੇ ਨਾਲ ਗੱਲਾਂ ਕਰਦੀ ਹੋਈ ਇੱਧਰ ਉਤਾਂ ਨੂੰ ਆ ਚੜੀ, ਅਤੇ ਜੋ ਕੁਝ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ। ਅਤੇ ਉਵੇਂ ਹੀ ਆਤਮਾ ਵਿੱਚ ਆਇਆ ਤਾਂ ਕੀ ਵੇਖਦਾ ਹਾਂ ਭਈ ਸਵਰਗ ਵਿੱਚ ਇੱਕ ਸਿੰਘਾਸਨ ਤਰਿਆ ਹੋਇਆ ਹੈ, ਅਤੇ ਉਸ ਸਿੰਘਾਸਨ ਉੱਤੇ ਕੋਈ ਵਿਰਾਜਮਾਨ ਹੈ, ਅਤੇ ਜਿਹੜਾ ਵਿਰਾਜਮਾਨ ਹੈ ਸੋ ਵੇਖਣ ਵਿੱਚ ਦੁਖਰਾਜ ਅਤੇ ਕੀਕ ਪੱਥਰ ਵਰਗਾ ਹੈ, ਅਤੇ ਸਿੰਘਾਸਨ ਦੇ ਦੁਆਲੇ ਮੇਘ ਤੁਨਕ ਹੈ ਜੋ ਵੇਖਣ ਨੂੰ ਪੰਨੇ ਦੇ ਨਹੀਂ ਹੈ, ਅਤੇ ਸਿੰਘਾਸਨ ਦੇ ਦੁਆਲੇ 24 ਗੱਦੀਆਂ ਹਨ, ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਤਰੇ ਹੋਏ ਅਤੇ ਉਹਨਾਂ ਗੱਦੀਆਂ ਉੱਤੇ ਬੈਠੇ ਹੋਏ ਡਿੱਠਾ, ਅਤੇ ਸਿੰਘਾਸਨਾਂ ਵਿੱਚੋਂ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜ਼ਾਂ ਨਿਕਲਦੀਆਂ ਹਨ, ਅਤੇ ਸਿੰਘਾਸਨਾਂ ਦੇ ਮੋਹਰੇ ਅੱਗ ਦੇ 7 ਦੀਵੇ ਪਏ ਬਲਦੇ ਸਨ ਜਿਵੇਂ ਪਰਮੇਸ਼ਵਰ ਦੇ 7 ਆਤਮੇ ਹਨ, ਅਤੇ ਸਿੰਘਾਸਨ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ, ਅਤੇ ਸਿੰਘਾਸਨ ਦੇ ਵਿਚਾਲੇ ਅਤੇ ਸਿੰਘਾਸਨ ਦੇ ਦੁਆਲੇ 4 ਜੰਤੂ ਹਨ ਜਿਹੜੇ ਅੱਗੇ ਪਿੱਛੋਂ ਅੱਖੀਆਂ ਨਾਲ ਪਰੇ ਹੋਏ ਹਨ, ਅਤੇ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਜੰਤੂ ਵੈੜੇਕੇ ਵਰਗਾ ਹੈ ਅਤੇ ਤੀਜੇ ਜੰਤੂ ਦਾ ਮੂੰਹ ਮਨੁੱਖ ਵਰਗਾ ਅਤੇ ਚੌਥੇ ਦਾ ਜੰਤੂ ਉੱਡਦੇ ਹੋਏ ਕਾਵ ਵਰਗਾ ਅਤੇ ਉਹ ਚਾਰੇ ਜੰਤੂ ਉਹਨਾਂ ਵਿੱਚੋਂ ਹੋ ਕੇ ਛੇ ਛੇ ਖੰਭ ਹਨ ਅਤੇ ਦੁਆਲਿਆਂ ਆਪਣੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ ਪਵਿੱਤਰ 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 ਹੈ ਸਾਡਾ ਪ੍ਰਭੂ ਅਤੇ ਸਰਬ ਸ਼ਕਤੀਮਾਨ ਹੈ ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ ਅਤੇ ਜਦ ਉਹ ਜੰਤੂ ਉਸ ਦੀ ਸਿੰਘਾਸਨ ਉੱਤੇ ਵਿਰਾਜਮਾਨ ਹੈ ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ ਵਡਿਆਈ ਮਾਣ ਨਾਲ ਧੰਨਵਾਦ ਕਰਨਗੇ ਤਾਂ 24 ਬਜ਼ੁਰਗ ਉਹਦੇ ਸਾਹਮਣੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹਨੂੰ ਜਿਹੜਾ ਜੁਗੋ ਜੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕਟ ਸਿੰਘਾਸਨ ਉੱਤੇ ਅੱਗੇ ਸੁੱਟ ਦੇਣਗੇ। ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ, ਤੂੰ ਮਹਿਮਾ ਮਾਨ ਸਮਰਥਾ ਲੈਣ ਦੇ ਯੋਗ ਹੈ। ਤੂੰ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਇੱਛਿਆ ਦੇ ਨਾਲ ਹੋਈਆਂ ਅਤੇ ਰਚੀਆਂ ਗਈਆਂ। ਪੰਜਵਾਂ ਬਾਪ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਸੀ ਅਤੇ ਮੈਂ ਉਹਦੇ ਸੱਜੇ ਹੱਥ ਵਿੱਚ ਇੱਕ ਪੋਥੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ 7 ਮੋਹਰਾਂ ਨਾਲ ਬੰਦ ਕੀਤੀ ਹੋਈ ਸੀ ਅਤੇ ਇੱਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ ਭਈ ਪੋਥੀ ਖੋਲ੍ਹਣ ਤੇ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ, ਨਾ ਤਾਂ ਸਵਰਗ ਵਿੱਚ, ਨਾ ਧਰਤੀ ਉੱਤੇ ਅਤੇ ਨਾ ਧਰਤੀ ਦੇ ਹੇਠ ਸੋ ਕੋਈ ਪੋਥੀ ਨੂੰ ਖੋਲ ਸਕਦਾ ਹੈ ਜਾਂ ਉਸ ਉੱਤੇ ਨਿਗਾਹ ਕਰ ਸਕਦਾ ਹੈ। ਤਾਂ ਮੈਂ ਬਹੁਤ ਰੁੰਨਾ ਅਤੇ ਇਸ ਲਈ ਜੋ ਉਸ ਪੋਥੀ ਦੇ ਖੋਲ੍ਹਣ ਲਈ ਜਾਂ ਉਸ ਉੱਤੇ ਨਿਗਾਹ ਕਰਨ ਦੇ ਕੋਈ ਯੋਗ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲ੍ਹਣ ਦੇ ਲਈ ਜਿੱਤ ਗਿਆ ਹੈ ਅਤੇ ਮੈਂ ਸਿੰਘਾਸਨ ਦੇ 4 ਜੰਤੂਆਂ ਵਿੱਚ ਅਤੇ ਉਹਨਾਂ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਮਾਨੋ ਕੋਇਆ ਹੋਇਆ ਸੀ ਖਲੋਤਾ ਵੇਖਿਆ ਅਤੇ 7 ਸਿੰਘ ਅਤੇ 7 ਅੱਖੀਆਂ ਸਨ ਅਤੇ ਇਹ ਪਰਮੇਸ਼ਵਰ ਦੇ 7 ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਇਕੱਲੇ ਹੋਏ ਹਨ ਅਤੇ ਉਹਨੇ ਆਣ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਸੀ ਉਹ ਪੋਥੀ ਲਈ ਅਤੇ ਉਹਦੇ ਪੋਥੀ ਨੂੰ ਲੈ ਕੇ 4 ਜੰਤੂਆਂ ਅਤੇ 24 ਬਜ਼ੁਰਗਾਂ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਕੋਲ ਲਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ ਅਤੇ ਉਹ ਇਹ ਆਖਦੀਆਂ ਹਨ ਕਿ ਇੱਕ ਨਵਾਂ ਗੀਤ ਗਾਉਂਦੇ ਹਨ, ਤੂੰ ਉਹਦੀ ਪੋਥੀ ਲੈਣ ਅਤੇ ਉਹਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈ ਕਿਉਂਕਿ ਤੂੰ ਕੋਇਆ ਗਿਆ ਸੈਂ ਅਤੇ ਆਪਣੇ ਲਹੂ ਨਾਲ ਹਰੇਕ ਗੋਤ, ਪਾਖਿਆ, ਉਮਤ ਅਤੇ ਕੌਮ ਵਿੱਚੋਂ ਪਰਮੇਸ਼ਵਰ ਦੇ ਲਈ ਲੋਕਾਂ ਨੂੰ ਮੁੱਲ ਲਿਆ ਅਤੇ ਉਹਨਾਂ ਨੂੰ ਸਾਡੇ ਪਰਮੇਸ਼ਵਰ ਦੇ ਲਈ ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। ਤਾਂ ਮੈਂ ਡਿੱਠਾ ਸਿੰਘਾਸਨ ਅਤੇ ਉਹਨਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਦੁਆਲੇ ਬਹੁਤਿਆਂ ਦੂਤਾਂ ਦੀ ਆਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ 100,000,000,000 ਸੀ ਅਤੇ ਉਹ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸਨ, ਲੇਲਾ ਜਿਹੜਾ ਕੋਇਆ ਗਿਆ ਸੀ ਸਮਰਥਾ, ਧਨ, ਬੁੱਧ, ਸ਼ਕਤੀ, ਮਾਨ ਅਤੇ ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ। ਹਰੇਕ ਸ੍ਰਿਸ਼ਟ ਨੂੰ ਜੋ ਸਵਰਗ ਵਿੱਚ ਹੈ ਅਤੇ ਧਰਤੀ ਉੱਤੇ ਹੈ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਅਤੇ ਸਭ ਕੁਝ ਜੋ ਉਹਨਾਂ ਵਿੱਚ ਹਨ, ਮੈਂ ਇਹ ਆਖਦੇ ਸੁਣਿਆ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਉਹਦਾ ਅਤੇ ਲੇਲੇ ਦਾ ਧੰਨਵਾਦ, ਮਾਨ, ਮਹਿਮਾ, ਪਰਾਕਰਮ ਜੁਗੋ ਜੁਗ ਹੋਵੇ। ਚਾਰੇ ਜੰਤੂ ਬੋਲੇ ਆਮੀਨ ਅਤੇ ਉਹਨਾਂ ਨੇ ਬਜ਼ੁਰਗਾਂ ਦੇ ਅੱਗੇ ਡਿੱਗ ਕੇ ਮੱਥਾ ਟੇਕਿਆ। 6ਵਾਂ ਬਾਪ ਜਦ ਲੇਲੇ ਨੇ ਉਹਨਾਂ 7 ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ 4 ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਜਿਹੀ ਗਰਜ ਆਵਾਜ਼ ਨਾਲ ਇਹ ਆਖਦੇ ਸੁਣਿਆ, ਭਈ ਆ ਜਾ। ਤਾਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਜੋ ਉਸਦੇ ਉੱਤੇ ਸਵਾਰ ਹੋ ਕੇ ਇੱਕ ਕਮਾਨ ਹੈ ਅਤੇ ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਿਹ ਕਰਦਿਆਂ ਹੋਇਆ ਫਤਿਹ ਕਰਨ ਨੂੰ ਨਿਕਲ ਤੁਰਿਆ। ਜਦ ਉਹਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਜਾ। ਅਤੇ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ ਅਤੇ ਉਹਦੇ ਉੱਤੇ ਸਵਾਰ ਉਹਨੂੰ ਇਹ ਦਿੱਤਾ ਗਿਆ, ਭਈ ਧਰਤੀ ਉੱਤੋਂ 16 ਨੂੰ ਚੁੱਕ ਸੁੱਟੇ ਅਤੇ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਕੱਤਣ ਅਤੇ ਵੱਡੀ ਸਾਰੀ ਤਲਵਾਰ ਉਹਨੂੰ ਫੜਾਈ ਗਈ। ਜਦ ਤੀਜੇ ਨੇ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਜਾ। ਅਤੇ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਮੁਕਸ਼ੀ ਘੋੜਾ ਹੈ ਜੋ ਉਹਦੇ ਉੱਤੇ ਸਵਾਰ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ ਅਤੇ ਉਹਨਾਂ 4 ਜੰਤੂਆਂ ਵਿੱਚ ਇੱਕ ਆਵਾਜ਼ ਜਿਹੀ ਇਹ ਆਖਦੀ ਸੁਣੀ, ਭਈ ਕਣਕ 98 ਸਿਰ ਪਰ ਜਿਉਂ 98 ਸਿਰ ਅਤੇ ਤਿੰਨ ਸਿਰ ਹੈ ਅਤੇ ਤੇਲ ਅਤੇ ਦਾਖਰਸ ਵਿਗਾੜ ਨਾ ਕਰੀ। ਜਦ ਉਹਨੇ ਚੌਥੀ ਮੋਹਰ ਤੋੜੀ ਤਾਂ ਮੈਂ ਜੰਤੂ ਦੀ ਆਵਾਜ਼ ਇਹ ਆਖਦੀ ਸੁਣਿਆ, ਭਈ ਆ ਜਾ। ਤਾਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਕੁੱਲਾ ਘੋੜਾ ਹੈ ਜਿਹੜਾ ਉਸ ਉੱਤੇ ਸਵਾਰ ਹੈ। ਉਹਦਾ ਨਾਂ ਮੌਤ ਹੈ ਅਤੇ ਪਤਾਲ ਉਹਦੇ ਮਗਰ ਚੱਲ ਤੁਰਿਆ ਅਤੇ ਉਹਨੇ ਧਰਤੀ ਨੂੰ ਚੌਥਾਈ ਉੱਤੇ ਇਖਤਿਆਰ ਦਿੱਤਾ, ਭਈ ਤਲਵਾਰ ਨਾਲ, ਕਾਲ ਨਾਲ, ਮਰੀ ਨਾਲ ਅਤੇ ਧਰਤੀ ਦੇ ਰਹਿੰਦਿਆਂ ਦਰਿੰਦਿਆਂ ਨਾਲ ਮਾਰ ਸੁੱਟਣ। ਜਦ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਅਤੇ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ, ਉਸ ਸਾਖੀ ਦੇ ਕਾਰਨ ਜੋ ਉਹਨਾਂ ਨੇ ਭਰੀ ਸੀ, ਵੱਡੇ ਗਏ ਸਨ ਅਤੇ ਉਹਨਾਂ ਦੀ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਭਈ ਹੇ ਸਵਾਮੀ ਜੀ, ਜਿਹੜਾ ਪਵਿੱਤਰ ਅਤੇ ਸੱਚ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਨੂੰ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ। ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ ਅਤੇ ਇਹ ਵਚਨ ਹੋਇਆ, ਭਈ ਥੋੜਾ ਚਿਰ ਹੋਰ ਆਰਾਮ ਕਰੋ ਅਤੇ ਤਦੋਂ ਤੀਕਰ ਤੁਹਾਡੇ ਨਾਲ ਦੇ ਦਾਸਾਂ ਨੂੰ ਅਤੇ ਤੁਹਾਡੇ ਭਰਾਵਾਂ ਨੂੰ, ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ, ਗਿਣਤੀ ਪੂਰੀ ਨਾ ਹੋ ਲਵੇ। ਜਦ ਛੇਵੇਂ ਨੇ ਮੋਹਰ ਤੋੜੀ ਤਾਂ ਮੈਂ ਡਿੱਠਾ ਅਤੇ ਇੱਕ ਵੱਡਾ ਭੂਚਾਲ ਆਇਆ ਅਤੇ ਸੂਰਜ ਵਾਲਾਂ ਦੇ ਪੂਰੇ ਵਰਗਾ ਕਾਲਾ ਹੋ ਗਿਆ ਅਤੇ ਚੰਦਰਮਾ ਲਹੂ ਜਿਹਾ ਬਣ ਗਿਆ ਅਤੇ ਆਕਾਸ਼ ਦੇ ਤਾਰੇ ਟੁੱਟ ਕੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜੀਰ ਦੇ ਵਰੁਕਸ਼ ਨਾਲ ਜਦ ਵੱਡੀ ਹਨੇਰੀ ਨਾਲ ਚੌਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਚੜ ਜਾਂਦੇ ਹਨ। ਅਤੇ ਆਕਾਸ਼ ਵਲੇਟਵੀਂ ਪੋਥੀ ਵਾਂਗੂ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪਣੇ ਆਪਣੇ ਟਿਕਾਣੇ ਹਿੱਲ ਗਿਆ ਅਤੇ ਧਰਤੀ ਦੇ ਰਾਜਾ, ਅਮੀਰਾਂ, ਫੌਜਾਂ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਜਾਤ ਨੇ ਆਪਣੇ ਆਪ ਨੂੰ ਗੁਫਾ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ, ਭਈ ਸਾਡੇ ਉੱਤੇ ਡਿੱਗ ਪਓ ਅਤੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਉਹਦੇ ਸਾਹਮਣੇ ਨੂੰ ਅਤੇ ਸਾਨੂੰ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ, ਕਿਉਂ ਜੋ ਉਹਨਾਂ ਦਾ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ, ਹੁਣ ਉਹਦੇ ਅੱਗੇ ਕੌਣ ਖਲੋ ਸਕਦਾ ਹੈ। ਸੱਤਵਾਂ ਬਾਪ, ਇਹਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂਟਾਂ ਉੱਤੇ ਚਾਰ ਦੂਤ ਖਲੋਤੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜੀ ਹੋਇਆ ਵੇਖਿਆ ਅਤੇ ਜੋ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਰੇ, ਅਤੇ ਸਗੋਂ ਹੋਰ ਦੂਤ ਨੂੰ ਜਿਹੜੇ ਉਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸੇ ਉੱਠਦਿਆਂ ਵੇਖਾ ਅਤੇ ਉਹਨਾਂ ਨੇ ਉਸ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਅਤੇ ਕਰਨ, ਵੱਡੀ ਆਵਾਜ਼ ਨਾਲ ਇਹ ਪੁਕਾਰ ਦੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਅਤੇ ਜਿਨ੍ਹਾਂ ਉਹਨੇ ਉੱਤੇ ਮੋਹਰ ਲਾਈ, ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਇਲ ਦੇ ਸਭਨਾਂ ਵੰਸ਼ਾਂ ਦੇ ਗੋਤਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ, ਯਹੂਦਾ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ, ਰੁਬੋਨ ਦੇ ਗੋਤ ਉੱਤੇ 12,000 ਉੱਤੇ ਅਤੇ ਗਾਦ ਦੇ ਗੋਤ ਉੱਤੇ 12,000 ਵਿੱਚ ਅਤੇ ਆਸ਼ੇਰ ਦੇ ਗੋਤ ਵਿੱਚੋਂ 12,000, ਨਫਤਾਲੀ ਦੇ ਗੋਤ ਵਿੱਚੋਂ 12,000, ਮਨਸ਼ਾ ਦੇ ਗੋਤ ਵਿੱਚੋਂ 12,000, ਸ਼ਿਮੋਨ ਦੇ ਗੋਤ ਵਿੱਚੋਂ 12,000, ਲੇਵੀ ਦੇ ਗੋਤ ਵਿੱਚੋਂ 12,000, ਈਸਾਕਾਰ ਦੇ ਗੋਤ ਵਿੱਚੋਂ 12,000, ਜਬਲੂਨ ਦੇ ਗੋਤ ਵਿੱਚੋਂ 12,000, ਯੂਸਫ ਦੇ ਗੋਤ ਵਿੱਚੋਂ 12,000, ਬਿਨਿਆਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ। ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਹਰੇਕ ਕੌਮ ਵਿੱਚੋਂ, ਸਭਨਾਂ ਗੋਤਾਂ, ਉਮਤਾਂ ਅਤੇ ਪਾਖਿਆਂ ਵਿੱਚੋਂ ਇੱਕ ਵੱਡੀ ਪੀੜ ਜਿਹੀ ਗਿਣਤੀ ਕਿਸੇ ਦੇ ਕੋਲੋਂ ਨਹੀਂ ਹੁੰਦੀ, ਚਿੱਟੇ ਵਸਤਰ ਪਹਿਨੇ ਅਤੇ ਖੰਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਅਤੇ ਸਿੰਘਾਸਨ ਦੇ ਸਾਹਮਣੇ ਲੇਲੇ ਦੇ ਸਾਹਮਣੇ ਖੜੀ ਸੀ ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਸਨ, ਮੁਕਤੀ ਸਾਡੇ ਪਰਮੇਸ਼ਵਰ ਵੱਲੋਂ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਅਤੇ ਲੇਲੇ ਵੱਲੋਂ। ਸਾਰੇ ਦੂਤ ਸਿੰਘਾਸਨ ਉੱਤੇ ਬਜ਼ੁਰਗਾਂ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ ਤਾਂ ਉਹ ਸਿੰਘਾਸਨ ਦੇ ਸਾਹਮਣੇ ਮੂੰਹ ਦੇ ਪਾਰ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਮੱਥਾ ਟੇਕ ਕੇ ਬੋਲੇ, ਆਮੀਨ। ਸਾਡੇ ਪਰਮੇਸ਼ਵਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਨ, ਸਮਰਥਾ ਅਤੇ ਸ਼ਕਤੀ ਜੁਗੋ ਜੁਗ ਹੋਵੇ, ਆਮੀਨ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਅੱਗੋਂ ਇਹ ਕਹਿ ਕੇ ਪੁੱਛਿਆ, ਭਈ ਤੂੰ ਜਿਨ੍ਹਾਂ ਨੂੰ ਚਿੱਟੇ ਵਸਤਰ ਪਹਿਨੇ ਹਨ ਉਹ ਕੌਣ ਹਨ ਅਤੇ ਕਿੱਥੋਂ ਆਏ ਹਨ? ਫਿਰ ਉਹਨੇ ਮੈਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਹਨੇ ਮੈਨੂੰ ਆਖਿਆ, ਉਹ ਇਹ ਹਨ ਜਿਹੜੇ ਵੱਡੀ ਪਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਨੇ ਵਸਤਰ ਲੇਲੇ ਦੇ ਲਹੂ ਦੇ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ, ਅਤੇ ਇਸ ਕਰਕੇ ਪਰਮੇਸ਼ਰ ਦੇ ਸਿੰਘਾਸਨ ਦੇ ਮੋਹਰ ਹਨ ਅਤੇ ਉਹਨਾਂ ਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ। ਅਤੇ ਉਹ ਜਿਹੜਾ ਸਿੰਘਾਸਣ ਤੇ ਵਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਉੱਤੇ ਲਤਾਣੇਗਾ ਅਤੇ ਉਹ ਫਿਰ ਭੁੱਖੇ ਨਾ ਹੋਣਗੇ ਅਤੇ ਫਿਰ ਤਿਹਾਏ ਨਾ ਹੋਣਗੇ। ਨਾ ਧੁੱਪ ਨਾ ਕੋਈ ਲੂ ਉਹਨਾਂ ਉੱਤੇ ਪਵੇਗੀ ਕਿਉਂ ਜੋ ਲੇਲਾ ਸਿੰਘਾਸਣ ਉੱਤੇ ਉਹਨਾਂ ਦੇ ਵਿਚਕਾਰ ਹੈ ਅਤੇ ਉਹ ਯਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੀਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਹਨਾਂ ਦੀ ਅੱਖਾਂ ਤੋਂ ਹਰੇਕ ਅੰਜੂ ਪੂੰਹ ਸੁੱਟੇਗਾ। ਅੱਠਵਾਂ ਬਾਪ। ਜਦ ਸੱਤਵੀਂ ਮੋਹਰ ਤੋੜੀ ਗਈ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤਿੱਕਰ ਚੁੱਪ ਚਾਣ ਰਹੀ ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਹਜ਼ੂਰ ਖੜੇ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਤ ਤੂਰੀਆਂ ਫੜਾਈਆਂ ਗਈਆਂ ਅਤੇ ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਅਤੇ ਜਗਵੇਦੀ ਉੱਤੇ ਜਾ ਖਲੋਤਾ ਅਤੇ ਬਹੁਤ ਸਾਰੀ ਧੂਫ ਉਹਨਾਂ ਨੂੰ ਦਿੱਤੀ ਗਈ ਭਾਈ ਉਹ ਉਸ ਨੂੰ ਸਭਨਾਂ ਸੰਤਾਂ ਦੀ ਪ੍ਰਾਰਥਨਾ ਦੇ ਨਾਲ ਨਾਲ ਉਸ ਉੱਤੇ ਸੋਨੇ ਦੀ ਜਗਵੇਦੀ ਉੱਤੇ ਤੁਖਾਂਦਾ ਰਹੇ ਜਿਹੜੀ ਸਿੰਘਾਸਨ ਦੇ ਅੱਗੇ ਸੀ ਅਤੇ ਧੂਫ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਵਰ ਦੇ ਹਜ਼ੂਰ ਅੱਪੜ ਗਿਆ ਤਾਂ ਦੂਤ ਨੇ ਧੂਫਦਾਨੀ ਅਤੇ ਜਗਵੇਦੀ ਲਈ ਕੁਝ ਅੱਗ ਵਿੱਚ ਹੋਰ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਾਂ ਬੱਦਲ ਦੀਆਂ ਗਰਜ਼ਾਂ ਅਤੇ ਆਵਾਜ਼ਾਂ ਨਾਲ ਅਤੇ ਬਿਜਲੀਆਂ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਫਿਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੂਰੀਆਂ ਸਨ ਆਪਣੇ ਆਪ ਨੂੰ ਤੂਰੀਆਂ ਵਜਾਉਣ ਲਈ ਤਿਆਰ ਕੀਤਾ। ਪਹਿਲੇ ਨੇ ਤੂਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਕੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ ਤਾਂ ਧਰਤੀ ਦੀ ਇੱਕ ਤਿਹਾਈ ਸੜ ਗਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ। ਫਿਰ ਦੂਜੇ ਦੂਤ ਨੇ ਤੂਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹੜਾ ਅੱਗ ਨਾਲ ਬਲਦਾ ਹੋਇਆ ਸੀ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦੀ ਇੱਕ ਤਿਹਾਈ ਲਹੂ ਜਿਹੀ ਬਣ ਗਈ ਅਤੇ ਸਮੁੰਦਰ ਦੇ ਜਲ ਜੰਤੂਆਂ ਦੀ ਇੱਕ ਤਿਹਾਈ ਮਰ ਗਈ ਅਤੇ ਜਹਾਜ਼ ਦੀ ਇੱਕ ਤਿਹਾਈ ਨਸ਼ਟ ਹੋ ਗਈ। ਫਿਰ ਤੀਜੇ ਦੂਤ ਨੇ ਤੂਰੀ ਵਜਾਈ ਤਾਂ ਮੈਂ ਡਿੱਠਾ ਅਤੇ ਇੱਕ ਵੱਡਾ ਤਾਰਾ ਮਿਸਾਲ ਵਾਂਗੂ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਅਤੇ ਨਦੀਆਂ ਉੱਤੇ ਅਤੇ ਇੱਕ ਉਹਨਾਂ ਦੀ ਤਿਹਾਈ ਪਾਣੀਆਂ ਦੀਆਂ ਟੁੰਬਾਂ ਉੱਤੇ ਜਾ ਪਿਆ ਅਤੇ ਉਸ ਤਾਰੇ ਦਾ ਨਾਂ ਨਾਗ ਦੁਣਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗ ਦੁਣੇ ਜਿਹੀ ਹੋ ਗਈ ਅਤੇ ਉਹ ਪਾਣੀਆਂ ਨਾਲ ਇਸ ਲਈ ਜੋ ਕੋੜੇ ਗਏ ਸਨ ਅਤੇ ਉਹ ਬਹੁਤ ਸਾਰੇ ਮਨੁੱਖ ਮਰ ਗਏ। ਅਤੇ ਫਿਰ ਚੌਥੇ ਨੇ ਤੂਰੀ ਵਜਾਈ ਤਾਂ ਸੂਰਜ ਦੀ ਇੱਕ ਤਿਹਾਈ ਅਤੇ ਚੰਦਰਮਾ ਦੀ ਇੱਕ ਤਿਹਾਈ ਨਾਲ ਤਾਰਿਆਂ ਨਾਲ ਤਿਹਾਈ ਮਰ ਗਈ ਅਤੇ ਉਹਨਾਂ ਦੀ ਇੱਕ ਤਿਹਾਈ ਹਨੇਰੀ ਜਿਹੀ ਹੋ ਗਈ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ। ਤਾਂ ਮੈਂ ਨਿਗਾਹ ਕੀਤੀ ਅਤੇ ਕੁਕਾਬ ਨੂੰ ਆਕਾਸ਼ ਵਿੱਚ ਉੱਡਦੇ ਅਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਭਾਈ ਹਾਏ 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 ਧਰਤੀ ਦੇ ਵਾਸੀਆਂ ਨੂੰ ਉਹਨਾਂ ਉੱਤੇ ਉਹਨਾਂ ਤਿੰਨਾਂ ਦੂਤਾਂ ਦੀ ਤੂਰੀਆਂ ਰਹਿੰਦੀਆਂ ਆਵਾਜ਼ਾਂ ਦੇ ਕਾਰਨ ਉਹਨਾਂ ਅਜੇ ਤੂਰੀ ਵਜਾਉਣੀ ਹੈ। ਨੌਵਾਂ ਬਾਪ। ਪੰਜਵੇਂ ਦੂਤ ਨੇ ਤੂਰੀ ਵਜਾਈ ਤਾਂ ਮੈਂ ਇੱਕ ਤਾਰਾ ਆਕਾਸ਼ੋਂ ਧਰਤੀ ਉੱਤੇ ਡਿੱਗਾ ਹੋਇਆ ਵੇਖਿਆ ਅਤੇ ਥਾਂ ਕੁੰਡ ਦੀ ਕੁੰਜੀ ਉਹਨੂੰ ਦਿੱਤੀ ਗਈ। ਉਹਨੇ ਥਾਂ ਕੁੰਡ ਦੇ ਖੂਹ ਨੂੰ ਖੋਲਿਆ ਅਤੇ ਉਸ ਵਿੱਚੋਂ ਤੂਆ ਅਤੇ ਵੱਡੇ ਪੱਠੇ ਦੇ ਧੂੰਏ ਵਾਂਗੂ ਉੱਠਿਆ ਅਤੇ ਖੂਹ ਦੇ ਉਸ ਧੂੰਏ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ ਅਤੇ ਧੂੰਏ ਵਿੱਚੋਂ ਧਰਤੀ ਉੱਤੇ ਸਲਾਹ ਟਿੱਡੇ ਨਿਕਲ ਆਏ ਅਤੇ ਉਹਨਾਂ ਨੂੰ ਬਲ ਦਿੱਤਾ ਗਿਆ ਜਿਵੇਂ ਧਰਤੀ ਦੇ ਅਠੋਆਂ ਦਾ ਬਲ ਹੁੰਦਾ ਹੈ। ਅਤੇ ਉਹਨਾਂ ਨੂੰ ਇਹ ਆਖਿਆ ਗਿਆ ਭਾਈ ਨਾ ਧਰਤੀ ਦਾ ਨਾ ਘਾਹ ਦਾ ਨਾ ਕਿਸੇ ਹਰਿਆਲੀ ਦਾ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ। ਅਤੇ ਉਹਨਾਂ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਜਾਨੂ ਨਾ ਮਾਰਨ ਭਾਈ ਉਹਨਾਂ ਨੂੰ ਪੰਜਾਂ ਮਹੀਨਿਆਂ ਤਿੱਕਰ ਵੱਡੀ ਪੀੜ ਸਹਿਣ ਅਤੇ ਉਹਨਾਂ ਨੂੰ ਪੀੜ ਇਹੋ ਜਿਹੀ ਸੀ ਜੋ ਠੂਹੇ ਤੋਂ ਪੀੜ ਹੁੰਦੀ ਹੈ। ਅਤੇ ਜਿਸ ਵੇਲੇ ਉਹ ਮਨੁੱਖ ਨੂੰ ਡੰਗ ਮਾਰਦਾ ਹੈ ਅਤੇ ਉਨੀ ਦਿਨੀ ਮਨੁੱਖ ਮੌਤ ਨੂੰ ਪਾਲਣਗੇ ਪਰ ਉਹ ਉਸਨਾਂ ਨੂੰ ਕਿਸੇ ਬਿੱਧ ਨਾ ਲੱਭੇਗੀ ਅਤੇ ਉਹ ਮਰਨ ਨੂੰ ਲੋਚਣਗੇ ਅਤੇ ਮੌਤ ਉਹਨਾਂ ਤੋਂ ਨੱਸ ਜਾਵੇਗੀ। ਅਤੇ ਉਹਨਾਂ ਟਿੱਡਿਆਂ ਦਾ ਰੂਪ ਉਹਨਾਂ ਘੋੜਿਆਂ ਵਰਗਾ ਸੀ ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ ਅਤੇ ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੁੱਖ ਮਨੁੱਖਾਂ ਦੇ ਮਨੁੱਖ ਜਿਹੇ ਸਨ ਅਤੇ ਉਹਨਾਂ ਦੇ ਵਾਲ ਤੀਵੀਆਂ ਦੇ ਵਾਲਾਂ ਜਿਹੇ ਲੰਮੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਜਿਹੇ ਸਨ ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨਿਆਂ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਵਿੱਚ ਕੂਕ ਰੱਥਾਂ ਦੀ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਖੜਾਕ ਜਿਹੀ ਸੀ ਅਤੇ ਉਹਨਾਂ ਦੀਆਂ ਪੂਛਾਂ ਠੂਹਿਆਂ ਵਰਗੀਆਂ ਸਨ ਅਤੇ ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਉਹਨਾਂ ਦਾ ਬਲ ਹੈ। ਭਈ ਪੰਜਾਂ ਮਹੀਨਿਆਂ ਤਿੱਕਰ ਉਹ ਮਨੁੱਖ ਦਾ ਵਿਗਾੜ ਕਰਨ ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ ਅਤੇ ਉਹਦਾ ਨਾਂ ਇਬਰਾਨੀ ਪਾਖਿਆ ਵਿੱਚ ਅਬਦੋਨ ਹੈ ਅਤੇ ਯੂਨਾਨੀ ਭਾਸ਼ਾ ਵਿੱਚ ਅਪੂਲੋਨ ਹੈ। ਅਤੇ ਇਹ ਅਫਸੋਸ ਬੀਤ ਗਿਆ ਅਤੇ ਵੇਖੋ ਇੱਕ ਹੋਰ ਮਗਰੋਂ ਦੂਜਾ ਅਫਸੋਸ ਹੋਰ ਆਉਂਦੇ ਹਨ ਛੇਵੇਂ ਨੇ ਤੂਰੀ ਵਜਾਈ ਤਾਂ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ਵਰ ਦੇ ਅੱਗੇ ਹੈ ਉਹਦੇ ਚੌਹਾਂ ਸਿੰਘਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਉਸ ਛੇਵੇਂ ਨੂੰ ਜਿਹਦੇ ਕੋਲ ਤੂਰੀ ਸੀ ਉਹਨੂੰ ਇਹ ਕਹਿੰਦੀ ਸੀ ਭਈ ਉਹਨਾਂ ਚੌਹਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫਰਿਆਤ ਅਤੇ ਵੱਧੇ ਹੋਏ ਹਨ ਖੋਲ੍ਹ ਦੇ ਅਤੇ ਚਾਰੇ ਦੂਤ ਜਿਹੜੇ ਕੜੀ ਦਿਹਾੜੇ ਮਹੀਨੇ ਅਤੇ ਵਰ੍ਹੇ ਲਈ ਤਿਆਰ ਕੀਤੇ ਹੋਏ ਹੋਣ ਖੋਲ੍ਹੇ ਗਏ ਅਤੇ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ ਅਤੇ ਕੋੜ ਚਾੜਿਆਂ ਅਤੇ ਫੌਜਾਂ ਦੀ ਗਿਣਤੀ 20 ਕਰੋੜ ਸੀ ਅਤੇ ਉਹਨਾਂ ਦੀ ਗਿਣਤੀ ਸੁਣੀ। ਇਸ ਦਰਸ਼ਨ ਵਿੱਚ ਘੋੜਿਆਂ ਅਤੇ ਉਹਨਾਂ ਦੇ ਸਵਾਰਾਂ ਦੇ ਰੂਪ ਮੈਨੂੰ ਇਉਂ ਦਿਸਣ ਲੱਗੇ ਭਈ ਉਹਨਾਂ ਦੇ ਸੀਨੇ ਬੰਦ ਅਗੰਧ ਅਤੇ ਨੀਲਮ ਅਤੇ ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਤੇ ਬੱਬਰ ਸ਼ੇਰਾਂ ਦੇ ਸਿਰ ਦੀ ਨਿਆਈ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ ਅਤੇ ਧੂੰਏ ਦੇ ਗੰਧਕ ਨਿਕਲਦੀ ਹੈ। ਅੱਗ ਅਤੇ ਧੂੰਏ ਦੀ ਗੰਧਕ ਜਿਹੜੀ ਉਹਨਾਂ ਦੇ ਮੂੰਹੋਂ ਵਿੱਚੋਂ ਨਿਕਲਦੀ ਸੀ। ਇਹਨਾਂ ਤਿੰਨਾਂ ਬਵਾ ਨਾਲ ਮਨੁੱਖਾਂ ਨੂੰ ਇੱਕ ਤਿਹਾਈ ਜਾਨੋ ਮਾਰੀ ਗਈ ਅਤੇ ਉਹਨਾਂ ਨੇ ਘੋੜਿਆਂ ਦੇ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਹੈ ਕਿਉਂ ਜੋ ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਹਨਾਂ ਦੇ ਨਾਲ ਵਿਗਾੜ ਕਰਦੇ ਹਨ ਅਤੇ ਰਹਿੰਦਿਆਂ ਮਨੁੱਖਾਂ ਨੂੰ ਜਿਹੜੇ ਉਹਨਾਂ ਬਵਾ ਨਾਲ ਮਾਰੇ ਨਹੀਂ ਗਏ ਸਨ ਆਪਣੇ ਹੱਥਾਂ ਦੇ ਕੰਮਾਂ ਉੱਤੇ ਤੌਬਾ ਨਾ ਕੀਤੀ ਭਈ ਉਹ ਭੂਤਾਂ ਦੀ ਅਤੇ ਸੋਨੇ ਚਾਂਦੀ ਦੀ ਪਿੱਤਲ ਪੱਥਰ ਦੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖਣ ਨਾ ਸੁਣ ਨਾ ਤੁਰ ਸਕਦੀਆਂ ਹਨ ਨਾ ਉਹ ਆਪਣੇ ਖੂਨਾਂ ਤੋਂ ਨਾ ਆਪਣੀਆਂ ਜਾਦੀਗਰੀਆਂ ਤੋਂ ਅਤੇ ਨਾ ਹਰਾਮ ਕਰੀਆਂ ਤੋਂ ਨਾ ਆਪਣੀ ਚੋਰੀਆਂ ਤੋਂ ਤੌਬਾ ਕੀਤੀ। ਦਸਵਾਂ ਬਾਪ ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪਹਿਨੀ ਹੋਈ ਆਕਾਸ਼ੋ ਉੱਤਰ ਦੇ ਵੇਖਿਆ ਅਤੇ ਉਹਦੇ ਸਿਰ ਉੱਤੇ ਮੇਘ ਤੁਣਕ ਸੀ ਅਤੇ ਉਹਦਾ ਮੂੰਹ ਸੂਰਜ ਵਰਗਾ ਸੀ ਅਤੇ ਉਹਦੇ ਪੈਰ ਅਗਨ ਦੇ ਥੰਮਾਂ ਵਰਗੇ ਸਨ ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗਰਜਦਾ ਹੈ। ਜਦ ਉਸਨੇ ਪੁਕਾਰਿਆ ਤਾਂ ਸੱਤਾਂ ਬੱਦਲਾਂ ਦੀ ਗਰਜ਼ਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਅਤੇ ਜਦ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਇੱਕ ਆਵਾਜ਼ ਆਕਾਸ਼ੋਂ ਇਹ ਆਖਦੀ ਸੁਣੀ ਭਈ ਜਿਹੜੀਆਂ ਗੱਲਾਂ ਉਸ ਸੰਤਾਂ ਨੇ ਗਰਜਾਂ ਨਾਲ ਸੁਣਾਈਆਂ ਉਹਨਾਂ ਉੱਤੇ ਮੋਹਰ ਲਾ ਦਿਓ ਅਤੇ ਉਹਨਾਂ ਦੇ ਨਾਂ ਲਿਖ। ਅਤੇ ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤੇ ਵੇਖਿਆ ਸੀ ਉਸਨੇ ਆਪਣਾ ਸੱਜਾ ਹੱਥ ਆਕਾਸ਼ ਦੇ ਵੱਲ ਉਠਾਇਆ ਜਿਹੜਾ ਜੁਗੋ ਜੁਗ ਜਿਉਂਦਾ ਹੈ ਜਿਹਨੇ ਆਕਾਸ਼ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਉਹਦੇ ਵਿੱਚ ਹੈ ਉਤਪਤ ਕੀਤਾ ਅਤੇ ਉਹਦੀ ਸਹੁੰ ਖਾਧੀ ਪਈ ਹੋਰ ਚਿਰ ਨਹੀਂ ਲੱਗੇਗਾ। ਅਤੇ ਸੱਤਵੇਂ ਦੂਤ ਦੀ ਆਵਾਜ਼ ਤੇ ਦਿਨੀ ਜਦ ਉਹ ਤੂਰੀ ਵਜਾਏਗਾ ਪਰਮੇਸ਼ਵਰ ਦਾ ਪੇਸ ਸੰਪੂਰਨ ਹੋਵੇਗਾ ਅਤੇ ਜਿਵੇਂ ਉਹਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਖੁਸ਼ਖਬਰੀ ਦਿੱਤੀ ਭਾਈ ਜਿਹੜੀ ਆਵਾਜ਼ ਮੈਂ ਕਾਸ਼ੋ ਸੁਣੀ ਸੀ ਉਸ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਆਖਦੇ ਸੁਣਿਆ ਭਾਈ ਜਾ ਅਤੇ ਉਹ ਪੋਥੀ ਲੈ ਲੈ ਅਤੇ ਦੂਤ ਉਹਦੇ ਹੱਥੀ ਖੁੱਲੀ ਭਾਈ ਵੇਖਿਆ ਅਤੇ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ ਉਹ ਪੋਥੀ ਮੈਨੂੰ ਦੇ ਦੇ ਅਤੇ ਉਹਨੇ ਮੈਨੂੰ ਆਖਿਆ ਲੈ ਲੈ ਅਤੇ ਇਸ ਨੂੰ ਖਾ ਇਹ ਤੇਰੇ ਢਿੱਡ ਨੂੰ ਕੌੜਿਆ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਔਰ ਜਦ ਮੈਂ ਉਹਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ ਅਤੇ ਉਸਨੇ ਮੈਨੂੰ ਆਖਿਆ ਬਹੁਤਿਆਂ ਲੋਕਾਂ ਕੌਮਾਂ ਪਾਖਿਆ ਅਤੇ ਰਾਜਿਆਂ ਉੱਤੇ ਫੇਰ ਅੰਗਮ ਵਾਕ ਕਰਨਾ ਪਵੇਗਾ। ਗਿਆਰਵਾਂ ਬਾਪ ਤਾਂ ਡੰਡੇ ਵਰਗਾ ਮੈਨੂੰ ਇੱਕ ਕਾਨਾ ਦਿੱਤਾ ਗਿਆ ਅਤੇ ਇਹ ਵਚਨ ਹੋਇਆ ਭਈ ਉੱਠ ਅਤੇ ਪਰਮੇਸ਼ਵਰ ਦੀ ਹੈਕਲ ਨੂੰ ਅਤੇ ਜਗਵੇਦੀ ਨੂੰ ਅਤੇ ਉਹਨਾਂ ਨੂੰ ਜਿਹੜੇ ਉੱਥੇ ਭਜਨ ਕਰਦੇ ਹਨ ਮਿਲ ਲੈ ਅਤੇ ਉਸ ਵਿਹੜੇ ਨੂੰ ਜਿਹੜਾ ਤੇਥੋਂ ਹੈਕਲੋ ਬਾਹਰ ਹੈ ਛੱਡ ਦੇ ਅਤੇ ਉਹਨੂੰ ਨਾ ਮਿਲ ਇਸ ਲਈ ਜੋ ਉਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ 42 ਮਹੀਨਿਆਂ ਤੱਕ ਲੜਾਂਗੀਆਂ ਅਤੇ ਮੈਂ ਆਪਣੇ ਦੋਹਾਂ ਗਵਾਵਾਂ ਨੂੰ ਇਹ ਦਾਨ ਕਰਾਂਗਾ ਭਈ ਉਹ ਤੱਪੜ ਪਹਿਣ ਕੇ 1260 ਦਿਨ ਅੰਗਮ ਵਾਕ ਕਰਨਗੇ ਅਤੇ ਜੋ ਜੈਤੂਨ ਦੇ ਰੁੱਖ ਉੱਤੇ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੀ ਪ੍ਰਭੂ ਦੀ ਦਰਗਾਹੇ ਖਲੋਤੇ ਹਨ ਅਤੇ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਉਹਨਾਂ ਦੇ ਮੂੰਹ ਅੱਗ ਨਿਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ। ਸੋ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵਸ਼ ਹੈ ਅਤੇ ਇਸੇ ਪ੍ਰਕਾਰ ਮਾਰਿਆ ਜਾਵੇ। ਆਕਾਸ਼ ਬੰਦ ਕਰਨਾ ਅਤੇ ਉਹਨਾਂ ਦੇ ਵਸ ਹੈ ਅਤੇ ਉਹਨਾਂ ਦਾ ਅੰਗਾਂ ਵਾਕ ਦਿਨੀ ਵਰਖਾ ਨਾ ਪਵੇ ਅਤੇ ਉਹਨਾਂ ਪਾਣੀਆਂ ਦੇ ਵਸ ਵਿੱਚ ਅਤੇ ਉਹਨਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਉਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਪ੍ਰਕਾਰ ਦੀਆਂ ਥਾਵਾਂ ਅਤੇ ਬਵਾ ਨਾਲ ਮਾਰਨ ਅਤੇ ਜਦ ਉਹ ਆਪਣੀ ਸਾਖੀ ਪਰ ਹਟਣਗੇ ਤਾਂ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਚੜ੍ਹ ਆਉਂਦਾ ਹੈ ਉਹਨਾਂ ਸਭਨਾਂ ਨਾਲ ਯੁੱਧ ਕਰੇਗਾ ਅਤੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ ਅਤੇ ਉਹ ਕਿੰਨਿਆਂ ਦੀ ਲੋਥਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜੀਆਂ ਆਤਮਿਕ ਬਿੱਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ ਅਤੇ ਜਿੱਥੇ ਉਹਨਾਂ ਦੀ ਪ੍ਰਭੂ ਦੀ ਸਲੀਬ ਦਿੱਤਾ ਗਿਆ ਸੀ ਉਮਤਾਂ ਗੋਤਾਂ ਪਾਖਿਆ ਅਤੇ ਕੌਮਾਂ ਵਿੱਚੋਂ ਕਈ ਕੁ ਉਹਨਾਂ ਦੀਆਂ ਲੋਥਾਂ ਨੂੰ 3.5 ਦਿਨ ਵੇਖਣਗੇ ਅਤੇ ਕਈ ਉਹਨਾਂ ਦੀਆਂ ਲੋਥਾਂ ਕਬਰ ਵਿੱਚ ਨਾ ਦੇਣਗੇ ਅਤੇ ਧਰਤੀ ਦੇ ਵਾਸੀ ਉਹਨਾਂ ਨੂੰ ਆਨੰਦ ਕਰਨਗੇ ਅਤੇ ਮਗਨ ਹੋਣਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾ ਭੇਜਣਗੇ ਇਸ ਲਈ ਜੋ ਉਹ ਦੋਹਾਂ ਨਬੀਆਂ ਨੇ ਧਰਤੀ ਦੇ ਸਾਰੇ ਵਾਸੀਆਂ ਨੂੰ ਔਖਿਆਂ ਕੀਤਾ ਸੀ 3.5 ਦਿਨਾਂ ਪਿੱਛੋਂ ਜੀਵਨ ਦਾ ਆਤਮਾ ਪਰਮੇਸ਼ਵਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹਨਾਂ ਨੇ ਆਪਣੇ ਪੈਰਾਂ ਉੱਤੇ ਖਲੋ ਕੇ ਅਤੇ ਜਿਨ੍ਹਾਂ ਨੂੰ ਉਹਨਾਂ ਨੇ ਵੇਖਿਆ ਸੀ ਉਹਨਾਂ ਨੂੰ ਵੱਡਾ ਡੈਲ ਪਿਆ ਅਤੇ ਉਹਨਾਂ ਨੇ ਆਕਾਸ਼ ਵਿੱਚ ਇੱਕ ਵੱਡੀ ਆਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਭਾਈ ਇੱਧਰ ਉਤਾਂ ਨੂੰ ਆ ਜਾਓ ਤਾਂ ਉਹ ਬੱਦਲ ਵਿੱਚ ਆਕਾਸ਼ ਨੂੰ ਉਤਾਂ ਚੜ੍ਹ ਗਏ ਅਤੇ ਉਹਨਾਂ ਨੇ ਵੈਰੀਆਂ ਨੂੰ ਉਹਨਾਂ ਨੇ ਡਿੱਠਾ ਤਦ ਉਸੇ ਘੜੀ ਇੱਕ ਵੱਡਾ ਭੂਚਾਲ ਆਇਆ ਅਤੇ ਨਗਰੀ ਦਾ 1/10 ਹਿੱਸਾ ਟਹਿ ਪਿਆ ਅਤੇ ਉਹ ਭੂਚਾਲ ਨਾਲ 7,000 ਆਦਮੀ ਮਾਰੇ ਗਏ ਅਤੇ ਰਹਿੰਦੇ ਡਹਿਲ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ ਅਤੇ ਦੂਜਾ ਅਫਸੋਸ ਬੀਤ ਗਿਆ ਵੇਖੋ ਤੀਜਾ ਅਫਸੋਸ ਚੰਬਦੇ ਆਉਂਦਾ ਹੈ ਅਤੇ ਫਿਰ 7ਵੇਂ ਦੂਤ ਨੇ ਤੁਰੀ ਵਜਾਈ ਤਾਂ ਸਵਰਗ ਵਿੱਚ ਇੱਕ ਵੱਡੀ ਆਵਾਜ਼ ਇਹ ਵੇਖਦੇ ਆਖੀ ਜਗਤ ਦਾ ਰਾਜ ਸਾਡੇ ਪ੍ਰਭੂ ਯਸੂ ਦਾ ਹੈ ਅਤੇ ਉਹਦੇ ਮਸੀਹ ਦਾ ਹੋ ਗਿਆ ਹੈ ਅਤੇ ਉਹਦਾ ਯੁੱਗ ਯੁੱਗ ਰਾਜ ਕਰੇਗਾ ਉਹ 24 ਬਜ਼ੁਰਗ ਜਿਹੜੇ ਪਰਮੇਸ਼ਵਰ ਦੇ ਹਜ਼ੂਰੋਂ ਆਪੋ ਆਪਣੀਆਂ ਗੱਦੀਆਂ ਉੱਤੇ ਬੈਠੇ ਹੋਏ ਸਨ ਮੂੰਹ ਦੇ ਪਾਰ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਹੇ ਪ੍ਰਭੂ ਪਰਮੇਸ਼ਵਰ ਸਰਬ ਸ਼ਕਤੀਮਾਨ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ ਹੈ ਕੌਮਾਂ ਕ੍ਰੋਧਵਾਨ ਹੋਈਆਂ ਅਤੇ ਤੇਰਾ ਕ੍ਰੋਧਵਾਨ ਆਣ ਪਿਆ ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਹੈ ਅਤੇ ਉਹਨਾਂ ਦਾ ਨਿਆਂ ਹੋਵੇ ਅਤੇ ਉਹ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਸੰਤਾਂ ਨੂੰ ਉਹਨਾਂ ਨੂੰ ਜਿਹੜੇ ਤੇਰੇ ਨਾਮ ਦਾ ਪੈਰ ਰੱਖਦੇ ਹਨ ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇ ਅਤੇ ਉਹਨਾਂ ਦਾ ਨਾਸ਼ ਕਰੇ ਜੋ ਧਰਤੀ ਦਾ ਨਾਸ਼ ਕਰਨ ਵਾਲੇ ਹਨ ਅਤੇ ਪਰਮੇਸ਼ਵਰ ਦੀ ਹੈਕਲ ਜਿਹੜੀ ਸਵਰਗ ਵਿੱਚ ਖੋਲ੍ਹੀ ਗਈ ਹੈ ਅਤੇ ਉਹਦੀ ਹੈਕਲ ਵਿੱਚ ਉਹਦੇ ਨੇਮ ਦਾ ਸੰਦੂਕ ਦਿਸ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਵਾਂਗੂ ਅਤੇ ਆਵਾਜ਼ਾਂ ਦੇ ਅਤੇ ਬੱਦਲ ਦੀਆਂ ਗਰਜ਼ਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ ਵੱਡੇ ਗੜੇ ਪਏ 12ਵਾਂ ਬਾਪ ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਣੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ ਉਹ ਗਰਭਵਤੀ ਸੀ ਅਤੇ ਜਨਮ ਦੇ ਦੁੱਖ ਦੇ ਅਤੇ ਪੀੜਾ ਦੇਣ ਕਰਕੇ ਚੀਕਾ ਮਾਰਦੀ ਸੀ ਅਤੇ ਆਕਾਸ਼ ਉੱਤੋਂ ਇੱਕ ਹੋਰ ਨਿਸ਼ਾਨ ਦਿਸਿਆ ਅਤੇ ਵੇਖੋ ਇੱਕ ਵੱਡਾ ਲਾਲ ਅਜਗਰ ਸੀ ਅਤੇ ਜਿਹਦੇ 7 ਸਿੰਘ ਅਤੇ 7 ਸਿਰ ਸਨ ਅਤੇ ਉਹਦੇ ਸਿਰਾਂ ਉੱਤੇ 7 ਮੁਕਟ ਸਨ ਅਤੇ ਉਹਦੀ ਪੂਛ ਆਕਾਸ਼ ਦੇ ਤਾਰਿਆਂ ਦੀ 1/3 ਵਲੇਟ ਕੇ ਖਿੱਚਿਆ ਅਤੇ ਉਹਨੇ ਧਰਤੀ ਉੱਤੇ ਮਾਰਿਆ ਅਤੇ ਉਸ ਅਜਗਰ ਦੀ ਉਸ ਇਸਤਰੀ ਜਿਹੜੀ ਜਣਨ ਲੱਗੀ ਸੀ ਜਦ ਖਲੋਤਾ ਭਾਈ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਪੱਛ ਲਵੇ ਅਤੇ ਉਹ ਇੱਕ ਪੁੱਤਰ ਔਰ ਇੱਕ ਨਰ ਬਾਲ ਜਣੀ ਅਤੇ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾ ਕੌਮਾਂ ਉੱਤੇ ਹਕੂਮਤ ਕਰਨੀ ਹੈ ਅਤੇ ਉਹਦਾ ਬਾਲਕ ਪਰਮੇਸ਼ਵਰ ਕੋਲ ਹੈ ਅਤੇ ਉਹ ਸਿੰਘਾਸਨ ਦੇ ਕੋਲ ਉਠਾ ਲਿਆ ਗਿਆ ਅਤੇ ਉਹ ਇਸਤਰੀ ਉਜਾੜ ਵਿੱਚ ਨੱਸ ਗਈ ਅਤੇ ਪਰਮੇਸ਼ਵਰ ਦੇ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ ਭਾਈ ਉੱਥੇ 1260 ਦਿਨ ਉਹਦੀ ਪਿਰਤ ਪਾਲ ਹੋਵੇ ਫਿਰ ਸਵਰਗ ਵਿੱਚ ਯੁੱਧ ਹੋਇਆ ਮਿਕਾਇਲ ਅਤੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਪਰ ਇਹ ਪ੍ਰਬਲ ਨਾ ਹੋਏ ਅਤੇ ਨਾ ਸਵਰਗ ਵਿੱਚ ਇਹਨਾਂ ਨੂੰ ਥਾਂ ਫਿਰ ਮਿਲਿਆ ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ ਅਤੇ ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਅਤੇ ਉਹਦੇ ਨਾਲ ਸੁੱਟੇ ਗਏ ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ਵਰ ਦੀ ਮੁਕਤੀ ਅਤੇ ਸਮਰਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ ਅਖਤਿਆਰ ਹੋ ਗਿਆ ਹੈ ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ਵਰ ਦੀ ਮੁਕਤੀ ਅਤੇ ਸਮਰਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ ਅਖਤਿਆਰ ਹੋ ਗਿਆ ਹੈ ਕਿਉਂ ਜੋ ਅਸੀਂ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਅਤੇ ਜਿਹੜਾ ਸਾਡੇ ਪਰਮੇਸ਼ਵਰ ਦੇ ਹਜ਼ੂਰ ਹੈ ਉਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਅਤੇ ਉਹਨਾਂ ਦੇ ਲੇਲੇ ਦੇ ਲਹੂ ਦੇ ਕਾਰਨ ਉਹਨਾਂ ਨੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨਾਂ ਨੂੰ ਜਿੱਤ ਲਿਆ ਅਤੇ ਉਹਨਾਂ ਦੇ ਮਰਨ ਤੀਕਰ ਆਪਣੀ ਜਾਨ ਨੂੰ ਪਿਆਰਾ ਨਾ ਜਾਣਿਆ ਇਸ ਕਰਕੇ ਆਕਾਸ਼ੋਂ ਅਤੇ ਜਿਹੜੇ ਉਹਨਾਂ ਉੱਤੇ ਰਹਿੰਦੇ ਸਨ ਸੋ ਤੁਸੀਂ ਆਨੰਦ ਕਰੋ ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਆ ਉਤਰਿਆ ਹੈ ਅਤੇ ਉਹਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਰਹਿ ਗਿਆ ਹੈ, ਅਤੇ ਉਹ ਸ਼ੈਤਾਨ ਅਜਗਰ ਜਦ ਡਿੱਠਾ ਅਤੇ ਮੈਂ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਸ ਇਸਤਰੀ ਦੇ ਮਗਰ ਪਿਆ, ਅਤੇ ਜਿਹੜੀ ਉਹ ਮੁੰਡਾ ਜਣੀ ਸੀ ਅਤੇ ਇਸਤਰੀ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ, ਅਤੇ ਭਈ ਉੱਡ ਕੇ ਉਹ ਉਜਾੜ ਦੇ ਥਾਂ ਵਿੱਚ ਚਲੀ ਜਾਵੇ ਜਿੱਥੇ ਸੱਪ ਦੇ ਮੂੰਹ ਬਚ ਕੇ ਉਸ ਸਮੇਂ ਦੋ ਸਮਿਆਂ ਦੇ ਵਿੱਚ ਅੱਧੇ ਸਮੇਂ ਤਿੱਕਰ ਉਹਦੀ ਪਿਰਤ ਪਾਲ ਹੁੰਦੀ ਸੀ, ਅਤੇ ਸੱਪ ਨੇ ਇਸਤਰੀ ਨੇ ਪਿੱਛੇ ਦਰਿਆ ਵਾਂਗੂ ਆਪਣੇ ਮੂੰਹੋਂ ਪਾਣੀ ਵਗਾਇਆ ਭਈ ਉਹਨੂੰ ਰੁੜਾ ਦੇਵੇ, ਤਾਂ ਧਰਤੀ ਨੇ ਇਸਤਰੀ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਅੱਡ ਕੇ ਉਸ ਨੂੰ ਦਰਿਆ ਵਿੱਚ ਪੀ ਲਿਆ, ਅਤੇ ਜਿਹੜਾ ਅਜਗਰ ਦੇ ਮੂੰਹੋਂ ਨੇ ਵਗਾਇਆ ਸੀ, ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ, ਅਤੇ ਉਸਨੇ ਵੰਸ਼ ਵਿੱਚੋਂ ਜਿਹੜੇ ਉੱਥੇ ਰਹਿੰਦੇ ਸਨ, ਜਿਹੜੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਦੇ ਸਨ ਅਤੇ ਯਸੂ ਦੀ ਸਾਖੀ ਭਰਦੇ ਸਨ, ਉਹਨਾਂ ਨਾਲ ਯੁੱਧ ਕਰਨ ਨੂੰ ਚਲਾ ਗਿਆ ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖੜੋਤਾ। 13ਵਾਂ ਬਾਪ, ਮੈਂ ਇੱਕ ਹੋਰ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿੱਠਾ, ਜਿਹਦੇ 10 ਸਿੰਘ ਅਤੇ 7 ਸਿਰ ਸਨ। ਉਹਦੇ ਸਿੰਘਾਂ ਉੱਤੇ 10 ਮੁਕਟ ਸਨ ਅਤੇ ਉਹਦੇ ਸਿਰਾਂ ਉੱਤੇ ਕੁਫਰ ਦੇ ਨਾਂ ਸਨ। ਅਤੇ ਜਿਹੜਾ ਦਰਿੰਦਾ ਮੈਂ ਡਿੱਠਾ ਉਹਦੇ ਚਿੱਤੇ ਵਰਗਾ ਸੀ, ਅਤੇ ਉਹਦੇ ਪੈਰ ਰਿਛ ਦੇ ਪੈਰਾਂ ਵਰਗੇ ਸਨ, ਅਤੇ ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ। ਅਤੇ ਅਜਗਰ ਨੇ ਆਪਣੀ ਸਮਰਥਾ ਅਤੇ ਆਪਣੀ ਗੱਦੀ ਨਾਲ ਵੱਡਾ ਇਖਤਿਆਰ ਦੇ ਦਿੱਤਾ, ਅਤੇ ਉਹਨੂੰ ਉਹਦੇ ਸਿਰਾਂ ਵਿੱਚੋਂ ਇੱਕ ਨੂੰ ਜਿਹਨੂੰ ਮੌਤ ਦਾ ਕਾਲ ਲੱਗਾ ਹੋਇਆ ਸੀ ਵੇਖਿਆ, ਅਤੇ ਉਹਨੂੰ ਕਾਰੀ ਸੱਟ ਚੰਗੀ ਹੋ ਗਈ, ਅਤੇ ਉਹਦਾ ਸਾਰਾ ਸੰਸਾਰ ਦਰਿੰਦੇ ਦੇ ਪਿੱਛੇ ਅੱਕਾ ਬਾਕਾ ਹੋ ਕੇ ਲੱਗ ਗਿਆ। ਅਤੇ ਉਸਨੇ ਅਜਗਰ ਨੂੰ ਮੱਥਾ ਟੇਕਿਆ, ਇਸ ਲਈ ਜੋ ਉਸਨੇ ਦਰਿੰਦੇ ਨੂੰ ਆਪਣਾ ਇਖਤਿਆਰ ਦੇ ਦਿੱਤਾ ਸੀ, ਅਤੇ ਨਾਲੇ ਉਸਨੇ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ, ਭਾਈ ਇਸ ਦਰਿੰਦੇ ਦੇ ਤੁਲ ਕੌਣ ਹੈ ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ? ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬੱਕਣ ਵਾਲਾ ਮੂੰਹ ਉੱਤੇ ਉਹਨੂੰ ਦਿੱਤਾ ਗਿਆ, ਅਤੇ ਉਹਨੂੰ ਇਹ ਇਖਤਿਆਰ ਦਿੱਤਾ ਗਿਆ, ਭਾਈ 42 ਮਹੀਨਿਆਂ ਤੀਕਰ ਆਪਣਾ ਕੰਮ ਜਾਰੀ ਰੱਖੇ। ਉਹਨੇ ਪਰਮੇਸ਼ੁਰ ਦੇ ਵਿਰੁੱਧ ਕੁਫਰ ਬੱਕਣ ਨੂੰ ਆਪਣਾ ਮੂੰਹ ਅੱਡਿਆ, ਅਤੇ ਉਹਦੇ ਨਾਮ ਉੱਤੇ ਉਸਦੇ ਡੇਰੇ ਅਰਥਾਤ ਉਹਨਾਂ ਉੱਤੇ ਜਿਹੜੇ ਸਵਰਗ ਵਿੱਚ ਵਸਦੇ ਹਨ ਕੁਫਰ ਬੱਕੇ, ਅਤੇ ਉਹਨੂੰ ਇਹ ਦਿੱਤਾ ਗਿਆ ਭਈ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ ਉਮਤ ਪਾਖਿਆ ਅਤੇ ਕੌਮ, ਅਤੇ ਉਹਨੂੰ ਹਥਿਆਰ ਵੀ ਦਿੱਤਾ ਗਿਆ, ਅਤੇ ਧਰਤੀ ਦੇ ਸਾਰੇ ਵਾਸੀ ਉਹਨੂੰ ਮੱਥਾ ਟੇਕਣਗੇ, ਅਰਥਾਤ ਹਰੇਕ ਦਾ ਜਿਹਦਾ ਨਾਂ ਉਸ ਲੇਲੇ ਨਿਕੋਇਆ ਗਿਆ ਸੀ, ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ ਸੀ। ਅਤੇ ਜਿਹਦੇ ਕੰਨ ਹੋਣ ਸੋ ਸੁਣੇ। ਜੇ ਕਿਸੇ ਨੇ ਅਸੀਰੀ ਵਿੱਚ ਜਾਣਾ ਹੋਵੇ ਤਾਂ ਉਹ ਅਸੀਰੀ ਵਿੱਚ ਜਾਵੇਗਾ, ਜੇ ਕੋਈ ਤਲਵਾਰ ਨਾਲ ਵੱਢੇ ਤਾਂ ਜ਼ਰੂਰ ਹੈ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਨੇਚਾ ਦਾ ਮੌਕਾ ਹੈ। ਮੈਂ ਖੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਿਆਂ ਡਿੱਠਾ, ਅਤੇ ਇੱਕ ਲੇਲੇ ਜੇ ਉਹਦੇ ਦੋ ਸਿੰਘ ਸਨ, ਅਤੇ ਅਜਗਰ ਵਾਂਗੂ ਉਹ ਬੋਲਦਾ ਸੀ, ਅਤੇ ਉਸ ਉੱਤੇ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਇਖਤਿਆਰ ਵਰਤਦਾ ਸੀ, ਅਤੇ ਧਰਤੀ ਦੇ ਸਾਰੇ ਵਾਸੀਆਂ ਉਸਦੇ ਕੋਲੋਂ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ, ਅਤੇ ਸਾਰੀ ਕਾਰੀ ਸੱਟ ਚੰਗੀ ਹੋ ਗਈ, ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ, ਇੱਥੋਂ ਥੋੜ੍ਹੀ ਮਨੁੱਖਾਂ ਦੇ ਸਾਹਮਣੇ ਆਕਾਸ਼ੋ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਸੀ, ਅਤੇ ਉਹਨਾਂ ਨੂੰ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਦਾ ਉਹਨੂੰ ਅਖਤਿਆਰ ਦਿੱਤਾ ਗਿਆ ਸੀ, ਉਸਨੇ ਧਰਤੀ ਦੇ ਸਾਰੇ ਵਾਸੀਆਂ ਨੂੰ ਭਰਮਾਉਂਦਾ ਅਤੇ ਧਰਤੀ ਦੇ ਸਾਰੇ ਵਾਸੀਆਂ ਨੂੰ ਆਖਦਾ ਸੀ, ਉਸ ਦਰਿੰਦੇ ਦੀ ਮੂਰਤ ਬਣਾਓ ਜਿਹਨੂੰ ਤਲਵਾਰ ਦੀ ਸੱਟ ਵੱਜੀ ਉਹ ਜਿਉਂਦਾ ਰਿਹਾ। ਅਤੇ ਉਹਨੂੰ ਇਹ ਵੀ ਦਿੱਤਾ ਗਿਆ ਭਈ ਉਹ ਦਰਿੰਦੇ ਦੀ ਮੂਰਤੀ ਵਿੱਚ ਸਵਾਸ ਪਾ ਦੇਵੇ, ਤਾਂ ਜੋ ਦਰਿੰਦੇ ਦੀ ਮੂਰਤੀ ਬੋਲੇ, ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਕਰਨ ਨਾ ਉਹ ਕਰਨ ਉਹ ਵੱਡੇ ਜਾਣ, ਤਾਂ ਉਹਨਾਂ ਸਭਨਾਂ ਛੋਟਿਆਂ ਵੱਡਿਆਂ ਤਣੀਆਂ ਗਰੀਬਾਂ ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਵਾ ਦਿੰਦਾ ਹੈ, ਅਤੇ ਉਹ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਹਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਲੱਗਾ ਅਰਥਾਤ ਉਹ ਦਰਿੰਦੇ ਦਾ ਨਾਂ ਹੋਵੇ, ਉਸ ਦਾ ਅੰਗ ਲੱਗਾ ਹੋਵੇ। ਇਹ ਗਿਆਨ ਦਾ ਮੌਕਾ ਹੈ, ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ, ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਹੈ। 14ਵਾਂ ਬਾਪ, ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਲੇਲਾ ਸਿਓਨ ਦੇ ਪਹਾੜ ਉੱਤੇ ਖਲੋਤਾ ਹੈ, ਅਤੇ ਉਹਦੇ ਨਾਲ 144,000 ਸਨ, ਅਤੇ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਨਾਂ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ, ਅਤੇ ਬਾਲੇ ਪਾਣੀਆਂ ਦੀ ਕੂਕ ਜਿਹੀ ਵੱਡੀ ਬੱਦਲ ਦੀ ਗਰਜ ਦੇ ਖੜਾਕ ਜਿਹੀ ਆਕਾਸ਼ੋ ਇੱਕ ਆਵਾਜ਼ ਸੁਣੀ। ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲੀ ਅਤੇ ਰਬਾਬ ਜਿਹੀ ਸੀ, ਅਤੇ ਜਿਹੜੇ ਆਪਣੇ ਰਬਾਬ ਵਜਾਉਂਦੇ ਸਨ ਉਹ ਸਿੰਘਾਸਨ ਦੇ ਅੱਗੇ 14 ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ एक नवा गीत गाते सन अते उन्होंने 1,44,000 विचों अते उन्हां दे बिना धरतियों मुल लए कोई होर गीत उसनू सिख ना सिक्या अते ए हन जिहड़े तीवियां दे नाल प्रिष्ट नहीं होए अते जो ए कुआरे हन अते ए हन भाई जिहड़े किते लेला जांदा है अते उहदे मगर तुरदे हन ए परमेश्वर दे लेले लई पहला फल होण दे मनुखां विचों मुल लए गए हन अते उन्हां दे मूहों कोई झूठ नहीं निकलिया ओ निर्दोष हन अते मैं होर दूत नू संदीपक काल दी अंजील नाल आकाश विच उड़दिया वेख्या अते धरती दे वासियां नू अते हरेक कौम अते गोत नू अते पाख्या नू अते उम्मत नू खुशखबरी सुनावे अते उसने वड्डी आवाज नाल ए आख्या भई परमेश्वर तो डरो अते उहदी वडियाई करो इस लई जो उहदे न्यों दा समा आ पुज्जा है अते जिन्ने आकाश अते धरती अते समुंदर अते पाणियां दीआं सुंभां नू बनाया है उहनां नू मत्था टेको उहदे पिछों दूजा एक होर दूत ए कहिंदा आया भई टह पए बाबुल अते उह वड्डी नगरी टह पई अते उह सारी हरामकारी दे क्रोध दी मैं सब कौमां नू पियाई अते उहनां दे पिछों तीजा दूत अपनी वड्डी आवाज नाल ए कहिंदा आया भई जो कोई उस दरिंदे नू जिहड़ा उहदी मूर्ति दी पूजा करदा है अपने मत्थे या हथ उत्ते दाग लवाउंदा है तां उह परमेश्वर दे क्रोध दा मैं पीवेगा अते उहदे क्रोध दे प्याले विच नखालस भरी हुई है अते उह पवित्र दूतां दे सामने लेले दे सामने अग विच अते गंधक नाल कष्ट पावेगा अते उहनां दे कष्ट दा धुआं जुगो जुग उठता रहिंदा है सो उह जिहड़े दरिंदे दी उस दी मूर्ति दी पूजा करदे हन उह जिहड़े उहनां दे नां उत्ते दाग लाउंदे हन रात दिन कदे चैन ना पाउंदे अते संतां दे सबर दा मौका अर्थात उहनां दा जिहड़े परमेश्वर दे हुक्मां अते यीसू दी नेचा दी करदे सन अते फिर मैं इक आवाज आकाशों आखदे ए सुनी भई लिख लै तन हन ओ मुरदे जिहड़े एदो अगे प्रभु यीसू मसीह विच होके मरन आत्मा आखदा है हां इस लई जो उहनां दीआं मेहनतां तों उहनां नूं आराम मिलेगा क्यों जो उहनां दे कम उहनां दे नाल जांदे हन मैं निगाह कीती तां की वेखदा हां भई इक चिट्टा बदल है अते उस बदल उत्ते मनुख दे पुत्तर वर्गा कोई अपने सिर उत्ते सोने दा मुकट पहने होए अपने हथ विच तिक्की दा त्रिफड़ी बैठा है अते इक होर दूत हैकलो निकलिया जिहड़ा बदल उत्ते बैठा सी अते उहनूं वड्डी आवाज नाल हाक मार के आख्या अपनी दाती फेर दे अते वड सुट क्यों जो वड्डन दा समा आ गया है इस लई जो धरती दी फसल बहुत पक चुकी है तद जिहड़ा बदल उत्ते बैठा सी उहने अपनी दराती धरती उत्ते फेरी तां धरती दी फसल वड्डी गई तां इक होर दूत उस हैकल विचों निकलिया जिहड़ा स्वर्ग विच है अते उहदे कोल वी इक तिखी दातरी सी इक होर दूत नूं जिहनूं अगे अख्तियार सी जगवेदी विचों निकलिया अते उहने उच्ची आवाज नाल दे के उस नूं आख्या अते उस जिहदे कोल उह दातरी सी भई अपनी तिखी दातरी नूं फेर के धरती दे बेल दीआं गुच्छियां नूं वढ लै क्यों जो उहदे अंगूर डाढे पक चुके हन तद उसने अपनी दाती धरती उत्ते फेरी अते धरती दे अंगूर वढ लई अते चबूचे विच अर्थात परमेश्वर दे क्रोध दे चबूचे विच सुट दित्ती अते उह चबूचा नगरी दे बाहर लड़ाया गया अते चबूचे विचों घोड़िआं दीआं लगामां तोड़ी कई 150 कुहां तक लहू वग्या। 15वां बाब। मैं आकाश उत्ते एक होर निशान वड्डा अते चर्ज डिठा अर्थात 7 दूत अते 7 बवाल लाए हुए खलोते सन जिहड़ियां 6 कड़लियां सन क्यों जो उहनां दे नाल परमेश्वर दा क्रोध संपूर्ण होया अते मैं इक समुंदर नूं जाणू कच दा वेख्या अते उस विच अग मिली हुई सी अते जिन्हां ने उस दरिंदे उत्ते उहदी मूर्त उत्ते अते उहदे नां दे अंग उत्ते फतह पाई मैं उहनां नूं परमेश्वर दे रबाब फड़ी हुई कच दे समुंदर विच खलोते वेख्या अते उह परमेश्वर दे दास मूसा दा गीत अते लेले दा गीत गाउंदे होए आखदे सन हे प्रभु परमेश्वर सर्वशक्तिमान वड्डे अचरज हन तेरे कम हे कौमां दे पाशा जथारत अते सच हन तेरे मारक हे प्रभु कौन तैथों ना डरेगा अते तेरे नाम दी महिमा ना करेगा अते तू इकला पवित्र है अते सारियां कौमां आउणगियां अते जो तेरे अगे मत्था टेकणगियां अते इस लई तेरे न्यों दे करम नूं प्रगट होणगे अते इहदे मगरों मैं डिठा अते साखी वांगू तंबू दी हैकल विच जिहड़ी सुरग विच खोली गई सी अते मैं उस विच 7 दूत जिन्हां कोल 7 बवा सन साफ चमकदी कतान अते पहले सोने दी पेटी छाती दे दुआले बन्नी हैकल विचों निकले अते चौहा जंतुआं विचों ਇੱਕ ਨੇ ਉਹਨਾਂ ਦੂਤਾਂ ਨੂੰ ਸੋਨੇ ਦੇ 7 ਕਟੋਰੇ ਫੜਾਏ ਅਤੇ ਜੁਗੋ ਜੁਗ ਜਿਉਂਦੇ ਪਰਮੇਸ਼ਵਰ ਦੇ ਕ੍ਰੋਧ ਨਾਲ ਪਰੇ ਹੋਏ ਸਨ ਅਤੇ ਪਰਮੇਸ਼ਵਰ ਦੇ ਤੇਜ ਅਤੇ ਉਹਦੀ ਸਮਰਥਾ ਤੋਂ ਹੈਕਲ ਦੇ ਧੂੰਏ ਨਾਲ ਭਰ ਗਈ ਅਤੇ ਜਿੰਨਾ ਚਿਰ ਉਹਨਾਂ ਸੰਤਾਂ ਵਿੱਚ ਦੂਤਾਂ ਦਾ ਧੂੰਆਂ ਅਤੇ 7 ਬਾਵਾਂ ਪੂਰੀਆਂ ਨਾ ਹੋਈਆਂ ਤਾਂ ਉਹਨਾਂ ਚਿਰ ਹੈਕਲ ਵਿੱਚ ਕੋਈ ਜਾ ਨਾ ਸਕਿਆ। 16 ਬਾਪ, ਮੈਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਉਹਨਾਂ 7 ਦੂਤਾਂ ਨੂੰ ਇਹ ਆਖਦੇ ਸੁਣੀ, ਭਈ ਚੱਲੋ ਅਤੇ ਪ੍ਰਭੂ ਪਰਮੇਸ਼ਵਰ ਦੇ ਕ੍ਰੋਧ ਦੇ 7 ਕਟੋਰੇ ਧਰਤੀ ਉੱਤੇ ਉਲੱਦ ਦਿਓ। ਪਹਿਲੇ ਨੇ ਜਦ ਆਪਣਾ ਕਟੋਰਾ ਧਰਤੀ ਉੱਤੇ ਉਲੱਦ ਦਿੱਤਾ ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਲੱਗਾ ਸੀ, ਉਹ ਜੋ ਉਸਦੀ ਪੂਜਾ ਕਰਦੇ ਸਨ, ਉਹਨਾਂ ਨੂੰ ਉਸ ਤੋਂ ਬੁਰਾ ਡਾਢਾ ਕਾਉ ਪੈ ਗਿਆ। ਤਾਂ ਦੂਜੇ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਲੱਦ ਦਿੱਤਾ ਤਾਂ ਮੁਰਦੇ ਦੇ ਲਹੂ ਵਰਗਾ ਜਿਹਾ ਬਣ ਗਿਆ ਅਤੇ ਹਰੇਕ ਜਾਨ ਜਿਹੜੀ ਸਮੁੰਦਰ ਵਿੱਚ ਸੀ ਮਰ ਗਈ। ਅਤੇ ਫਿਰ ਤੀਜੇ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀ ਦੀਆਂ ਸੁੰਭਾਂ ਉੱਤੇ ਉਲੱਦ ਦਿੱਤਾ ਤਾਂ ਉਸ ਤੋਂ ਲਹੂ ਬਣ ਗਏ ਅਤੇ ਪ੍ਰਾਣੀਆਂ ਅਤੇ ਪਾਣੀ ਵਿੱਚ ਸਭ ਜਿਹੜੇ ਸਨ ਦੂਤ ਉਹਨਾਂ ਨੂੰ ਆਖਦੇ ਸਨ, ਹੇ ਪਵਿੱਤਰ ਪੁਰਖ, ਤੂੰ ਜੋ ਹੈ ਅਤੇ ਤੂੰ ਜੋ ਸੈਂ ਅਤੇ ਤੂੰ ਧਰਮੀ ਹੈ ਅਤੇ ਤੇਰੇ ਇਹੋ ਨਾ ਜੋ ਕੀਤਾ ਹੈ ਕਿਉਂ ਜੋ ਉਹਨੇ ਆਪਣੇ ਸੰਤਾਂ ਦੇ ਅਤੇ ਨਵੀਆਂ ਦਾ ਲਹੂ ਵਹਾਇਆ ਤਾਂ ਤੂੰ ਉਹਨਾਂ ਨੂੰ ਪੀਣ ਦੇ ਲਈ ਲਹੂ ਦਿੱਤਾ, ਸੋ ਇਸ ਯੋਗ ਹਨ। ਫਿਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ, ਤੇਰੀਆਂ ਦਾਲਤਾਂ ਸੱਚੀਆਂ ਹਨ ਅਤੇ ਯਥਾਰਥ ਹਨ। ਚੌਥੇ ਨੇ ਆਪਣਾ ਕਟੋਰਾ ਸੂਰਜ ਉੱਤੇ ਉਲੱਦ ਦਿੱਤਾ ਤਾਂ ਉਹਨੂੰ ਇਹ ਦਿੱਤਾ ਗਿਆ, ਭਈ ਮਨੁੱਖਾਂ ਨੂੰ ਅੱਗ ਨਾਲ ਚੁੱਸੇ ਅਤੇ ਮਨੁੱਖ ਵੱਡੀ ਤਪਸ਼ ਨਾਲ ਚੁਲਸੇ ਗਏ ਅਤੇ ਪਰਮੇਸ਼ਵਰ ਦੀ ਇੰਨਾ ਬਵਾ ਅਤੇ ਇਖਤਿਆਰ ਹੈ ਅਤੇ ਉਹਦੇ ਨਾਮ ਦਾ ਕੁਫਰ ਬਕਣ ਲੱਗ ਪਏ ਅਤੇ ਤੌਬਾ ਨਾ ਕੀਤੀ ਭਈ ਉਹਦੀ ਵਡਿਆਈ ਕਰਨ। ਪੰਜਵੇਂ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਉਲੱਦ ਦਿੱਤਾ ਤਾਂ ਉਹਦਾ ਰਾਜ ਹਨੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦਿਆਂ ਮਾਰਿਆਂ ਆਪਣੀਆਂ ਜੀਭਾਂ ਚੱਬੀਆਂ ਅਤੇ ਉਹਨਾਂ ਨੇ ਆਪਣੇ ਦੁੱਖਾਂ ਦੇ ਕਾਰਨ, ਆਪਣੀਆਂ ਕਾਵਾਂ ਦੇ ਕਾਰਨ ਸਵਰਗ ਦੇ ਪਰਮੇਸ਼ਵਰ ਉੱਤੇ ਕੁਫਰ ਬੱਕਿਆ ਅਤੇ ਆਪਣੀਆਂ ਕੰਮਾਂ ਤੋਂ ਤੌਬਾ ਨਾ ਕੀਤੀ। 6 ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫਰਾਤ ਉੱਤੇ ਲੱਦ ਦਿੱਤਾ ਅਤੇ ਉਸਦਾ ਪਾਣੀ ਸੁੱਕ ਗਿਆ ਜੋ ਚੜ੍ਹਦੀ ਵੱਲੋਂ ਅਤੇ ਜਿਹੜੇ ਰਾਜੇ ਆਉਣ ਵਾਲੇ ਸਨ ਅਤੇ ਉਹਨਾਂ ਦੇ ਰਾਹ ਲਈ ਤਿਆਰ ਕੀਤਾ ਜਾਵੇ, ਅਜਗਰ ਦੇ ਮੂੰਹ ਵਿੱਚੋਂ ਅਤੇ ਉਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜਿਹੇ 3 ਭ੍ਰਿਸ਼ਟ ਆਤਮੇ ਨਿਕਲਦੇ ਵੇਖੇ, ਕਿਉਂ ਜੋ ਇਹ ਨਿਸ਼ਾਨ ਵਿਖਾਉਣ ਅਤੇ ਭੂਤਾਂ ਦੇ ਆਤਮੇ ਹਨ ਅਤੇ ਜਿਹੜੇ ਜਗਤ ਦੇ ਰਾਜਾਂ ਦੇ ਕੋਲ ਜਾਂਦੇ ਹਨ ਅਤੇ ਉਹਨਾਂ ਨੂੰ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਉਸਦੇ ਵੱਡੇ ਦਿਹਾੜੇ ਦੇ ਯੁੱਗ ਲਈ ਇਕੱਠਾ ਕਰਦੇ ਹਨ। ਵੇਖੋ, ਮੈਂ ਚੋਰ ਵਾਂਗੂ ਆਉਂਦਾ ਹਾਂ, ਤਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ, ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹਦੀ ਸ਼ਰਮ ਨਾ ਵੇਖਣ ਤੇ ਨਾ ਉਹਨਾਂ ਨੂੰ ਉਹ ਥਾਂ ਇਕੱਠਾ ਕੀਤਾ ਜਿਹੜਾ ਇਬਰਾਨੀ ਪਾਖਿਆ ਵਿੱਚ ਹਰਮੇਗਿਦੋਨ ਆਖਦਾ ਹੈ। ਅਤੇ 7 ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਲੱਦ ਦਿੱਤਾ ਤਾਂ ਸਿੰਘਾਸਨ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਆਖਦੀ ਨਿਕਲੀ, ਭਈ ਹੋ ਚੁੱਕਿਆ ਅਤੇ ਬਿਜਲੀਆਂ ਦੀ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜ਼ਾਂ ਹੋਈਆਂ ਅਤੇ ਵੱਡਾ ਭੂਚਾਲ ਆਇਆ ਅਜਿਹਾ ਭਈ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਪਾਰਾ ਭੂਚਾਲ ਕਦੇ ਨਹੀਂ ਆਇਆ ਸੀ। ਅਤੇ ਉਹ ਵੱਡੀ ਨਗਰੀ 3 ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਟਹਿ ਪਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ਵਰ ਦੇ ਦਰਗਾਹੇ ਚੇਤੇ ਆਈ, ਭਈ ਆਪਣੇ ਅੱਤ ਵੱਡੇ ਕ੍ਰੋਧ ਦਾ ਮੈਂ ਦਾ ਪਿਆਲਾ ਉਹਨੂੰ ਦੇਵੇ। ਅਤੇ ਹਰੇਕ ਟਾਪੂ ਨੱਸ ਗਿਆ ਅਤੇ ਪਹਾੜ ਦਾ ਪਤਾ ਨਾ ਲੱਗਾ ਅਤੇ ਕਾਸ਼ੋ ਮਨੁੱਖਾਂ ਨੂੰ ਜਾਣੀਦਾ ਹੈ, ਮਨ ਵੀ ਗੜੇ ਪਏ ਅਤੇ ਗੜਿਆਂ ਦੀ ਬਵਾ ਦੇ ਮਾਰੇ ਮਨੁੱਖਾਂ ਨੇ ਪਰਮੇਸ਼ਵਰ ਦੇ ਉੱਤੇ ਕੁਫਰ ਬੱਕਿਆ, ਕਿਉਂ ਜੋ ਉਹਨਾਂ ਦੀ ਬਵਾ ਡਾਢੀ ਕਰ ਰਹੀ ਸੀ। 17 ਬਾਪ, ਉਹਨਾਂ 7 ਦੂਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ, ਇੱਕ ਨੇ ਆ ਕੇ ਆਖਿਆ, ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਆਖਿਆ, ਉਰੇ ਆ ਤਾਂ ਮੈਂ ਉਸਨੂੰ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਅਤੇ ਜਿਹੜੀ ਬਹੁਤਿਆਂ ਪਾਣੀਆਂ ਨਾਲ ਬੈਠੀ ਹੋਈ ਸੀ ਅਤੇ ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੇ ਨਾਲ ਮਸਤ ਹੋਏ। ਅਤੇ ਉਹਨੇ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਇੱਕ ਤੀਵੀ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਨਾਲ ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ, ਜਿਹਦੇ ਉੱਤੇ 7 ਸਿਰ ਅਤੇ 10 ਸਿੰਘ ਸਨ, ਬੈਠੇ ਵੇਖਿਆ। ਅਤੇ ਉਹਦੀ ਤੀਵੀ ਨੇ ਬੈਂਗਣੀ ਅਤੇ ਕਿਰਮਚੀ ਪੁਸ਼ਾਕ ਪਹਿਨੀ ਹੋਈ ਅਤੇ ਸੋਨੇ ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ। ਅਤੇ ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਕਿਨੌਣੀਆਂ ਵਸਤਾਂ ਨਾਲ ਉਹ ਹਰਾਮਕਾਰੀ ਦੀਆਂ ਪਿਸ਼ਟਾਂ ਤਾਈਆਂ ਨਾਲ ਭਰੀਆਂ ਹੋਈਆਂ ਸੀ। ਅਤੇ ਉਹਨੇ ਆਪਣੇ ਮੱਥੇ ਉੱਤੇ ਇਹ ਭੇਤ ਵਾਲਾ ਨਾਂ ਲਿਖਿਆ, ਭਈ ਅਰਥਾਤ ਬਾਬੁਲ ਦੀ ਵੱਡੀ ਨਗਰੀ, ਕੰਜਰੀਆਂ ਦੇ ਅਤੇ ਧਰਤੀ ਦੀਆਂ ਕਨੌਣੀਆਂ ਵਸਤਾਂ ਦੀ ਮਾਂ। ਅਤੇ ਮੈਂ ਉਸ ਤੀਵੀ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਦੇ ਨਾਲ ਮਸਤ ਹੋਈ ਵੇਖਿਆ ਅਤੇ ਉਹਨੂੰ ਵੇਖ ਕੇ ਮੈਂ ਡਾਢਾ ਅਚਰਜ ਹੋ ਕੇ ਹੱਕਾ ਬੱਕਾ ਰਹਿ ਗਿਆ ਅਤੇ ਦੂਤ ਨੇ ਮੈਨੂੰ ਆਖਿਆ, ਭਾਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈ? ਉਹ ਤੀਵੀ ਅਤੇ ਜੋ ਦਰਿੰਦਾ ਉਸ ਉੱਤੇ ਸਵਾਰ ਹੈ ਅਤੇ 7 ਸਿਰ ਅਤੇ 10 ਸਿੰਘ ਹਨ ਅਤੇ ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ। ਅਤੇ ਉਹ ਦਰਿੰਦਾ ਜਿਹੜਾ ਤੂੰ ਵੇਖਿਆ ਹੈ ਸੋ ਹੈ ਸੀ ਨਹੀਂ ਹੈਗਾ, ਅਤੇ ਉਹਨੇ ਥਾਹ ਕੁੰਡ ਵਿੱਚ ਚੜ ਆਉਣਾ ਹੈ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦੇ ਉੱਤੇ ਨਾਂ ਜਗਤ ਦੇ ਮੁੱਢੋ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਲੈ ਭਾਈ ਉਹ ਹੈ ਕਿ ਨਹੀਂ ਹੈਗਾ। ਅਤੇ ਫਿਰ ਆਉਂਦਾ ਹੈ ਜੋ ਅਚਰਜ ਹੋ ਜਾਣਗੇ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੈ ਅਤੇ 7 ਸਿਰ ਅਤੇ 7 ਟਿੱਲੇ ਹਨ ਜਿੱਥੇ ਤੀਵੀ ਉਹਨਾਂ ਨਾਲ ਬੈਠੀ ਹੋਈ ਹੈ ਅਤੇ 7 ਰਾਜੇ ਵੀ ਹਨ ਅਤੇ 5 ਡਿੱਗ ਪਏ ਹਨ ਅਤੇ 1 ਹੀ ਹੈ ਅਤੇ ਜਿਹੜਾ 1 ਅਜੇ ਨਹੀਂ ਆਇਆ ਅਤੇ ਜਦੋਂ ਆਵੇਗਾ ਅਤੇ ਉਹ ਥੋੜਾ ਚਿਰ ਰਹਿਣਾ ਜ਼ਰੂਰੀ ਹੈ, ਪਰ ਉਹ ਦਰਿੰਦਾ ਜਿਹੜਾ ਹੈ ਸੀ ਨਹੀਂ ਹੈਗਾ। ਸੋ ਆਪ ਵੀ 8ਵਾਂ ਹੈ ਅਤੇ ਨਾਲੇ ਉਹਨਾਂ 7 ਵਿੱਚੋਂ ਜਿਹੜੇ ਉਹ ਨਸ਼ਟ ਹੋ ਜਾਵੇਗਾ। ਉਸ 10 ਸਿੰਘ ਜਿਹੜੇ ਤੂੰ ਵੇਖੇ ਹਨ, 10 ਰਾਜੇ ਹਨ ਅਤੇ ਜਿਹੜੇ ਅਜੇ ਰਾਜ ਨਹੀਂ ਮਿਲਿਆ, ਪਰ ਉਹ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨਾਲ ਇਖਤਿਆਰ ਮਿਲਦਾ ਹੈ ਅਤੇ ਇੱਕੋ ਮਤ ਹੈ ਅਤੇ ਆਪਣੀ ਸਮਰਥਾ ਅਤੇ ਵੱਡੇ ਇਖਤਿਆਰ ਨਾਲ ਉਸ ਦਰਿੰਦੇ ਨੂੰ ਵੰਡ ਦਿੰਦੇ ਹਨ ਅਤੇ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਫਤਿਹ ਪਾਵੇਗਾ। ਅਤੇ ਇਸ ਲਈ ਜੋ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਸਨ ਅਤੇ ਚੁਣੇ ਹੋਏ ਹਨ ਅਤੇ ਮਾਤਬਰ ਸਨ, ਅਤੇ ਉਹਨਾਂ ਨੇ ਮੈਨੂੰ ਆਖਿਆ, ਜਿਹੜੇ ਪ੍ਰਾਣੀ ਤੈਂ ਵੇਖੇ ਉਹ ਕੰਜਰੀ ਜਿੱਥੇ ਬੈਠੀ ਹੈ ਉਹ ਉਮਤਾ ਦੇ ਮਹਾਨ ਅਤੇ ਕੌਮਾਂ ਦੀ ਪਾਖਿਆ ਹਨ, ਅਤੇ ਜਿਹੜੇ 10 ਸਿੰਘ ਤੂੰ ਵੇਖੇ ਹਨ ਅਤੇ ਨਾਲੇ ਉਹ ਦਰਿੰਦਾ ਉਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹਨੂੰ ਜਾੜ ਦੇਣਗੇ ਅਤੇ ਨੰਗਿਆ ਕਰਨਗੇ ਅਤੇ ਉਸਦਾ ਮਾਸ ਖਾਣਗੇ ਅਤੇ ਉਹਨੂੰ ਅੱਗ ਨਾਲ ਸਾੜ ਸੁੱਟਣਗੇ, ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਦੇ ਦਿਲਾਂ ਵਿੱਚ ਇਹ ਪਾਇਆ ਭਈ ਉਹਦੀ ਮਨਸ਼ਾ ਨੂੰ ਪੂਰੀ ਕਰਨ ਅਤੇ ਇੱਕੋ ਮਤ ਤੇ ਹੋਣ ਕਰਕੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿੰਨਾ ਚਿਰ ਪਰਮੇਸ਼ਵਰ ਦਾ ਵਚਨ ਪੂਰਾ ਨਾ ਹੋ ਲੈਣ। ਅਤੇ ਉਹ ਤੀਵੀ ਜੋ ਤੂੰ ਵੇਖੀ ਸੀ ਉਹ ਵੱਡੀ ਇੱਕ ਨਗਰੀ ਹੈ ਜਿਹੜੀ ਧਰਤੀ ਦੇ ਰਾਜਾ ਤੇ ਰਾਜ ਕਰਦੀ ਹੈ। 18ਵਾਂ ਬਾਪ। ਇਹਦੇ ਮਗਰੋਂ ਮੈਂ ਇੱਕ ਹੋਰ ਦੂਤ ਨੂੰ ਆਕਾਸ਼ੋਂ ਉਤਰਾ ਦੇਖਿਆ ਅਤੇ ਜਿਹਦਾ ਵੱਡਾ ਅਖਤਿਆਰ ਸੀ ਅਤੇ ਉਹਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ ਅਤੇ ਉਹਨੇ ਡਾਢੀ ਉੱਚੀ ਪਾਜ ਨਾਲ ਹਾਕ ਮਾਰ ਕੇ ਆਖਿਆ, ਟੈਪ ਹੈ ਬਾਬੁਲ, ਵੱਡੀ ਨਗਰੀ ਟੈਪ ਹੈ। ਤਾਂ ਉਹ ਭੂਤਾਂ ਦਾ ਟਿਕਾਣਾ ਹੋ ਗਿਆ ਅਤੇ ਹਰ ਭ੍ਰਿਸ਼ਟ ਆਤਮਾ ਦਾ ਅੱਡਾ ਅਤੇ ਹਰ ਭ੍ਰਿਸ਼ਟ ਆਤਮਾ ਘਿਨੌਣੇ ਪੰਛੀਆਂ ਦਾ ਅੱਡਾ, ਕਿਉਂ ਜੋ ਹਰਾਮਕਾਰੀ ਦੇ ਕ੍ਰੋਧ ਤੋਂ ਮੈਂ ਤੋਂ ਹੈ ਅਤੇ ਸਾਰੀਆਂ ਕੌਮਾਂ ਨੇ ਪੀਤਾ। ਅਤੇ ਧਰਤੀ ਦੇ ਰਾਜਾ ਨੇ ਉਹਦੇ ਨਾਲ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਪਾਰੀ ਉਹਦੇ ਨਾਲ ਤਰਾਹ ਤਰੀ ਪੋਗਦੇ ਅਤੇ ਵਿਲਾਸ ਦੇ ਕਾਰਨ ਕਈ ਤਣੀ ਹੋ ਗਏ। ਮੈਂ ਇੱਕ ਹੋਰ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਮੇਰੀ ਪ੍ਰਜਾ ਉਹਦੇ ਵਿੱਚੋਂ ਨਿਕਲ ਆਓ, ਮਤੇ ਤੁਸੀਂ ਉਹਦੇ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹਦੀਆਂ ਬਵਾ ਦੇ ਸਾਂਝੀ ਹੋਵੋ। ਉਹਦੇ ਪਾਪ ਤਾਂ ਆਕਾਸ਼ ਨੂੰ ਉੱਪੜ ਪਏ ਹਨ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਕਤਰਮ ਚੇਤੇ ਕਰਦੇ ਹਨ, ਅਤੇ ਜਿਵੇਂ ਉਹਨਾਂ ਨੇ ਵਰਤਿਆ ਤਿਵੇਂ ਹੀ ਉਹਦੇ ਨਾਲ ਵਰਤੋ, ਸਗੋਂ ਜਿਵੇਂ ਉਹਦੇ ਕੰਮਾਂ ਦੇ ਅਨੁਸਾਰ ਉਹਨੂੰ ਦੂਣਾ ਬਦਲਾ ਦਿਓ। ਜਿਹੜਾ ਪਹਿਲਾਂ ਉਹਨੇ ਭਰਿਆ ਹੈ ਤੁਸੀਂ ਉਸ ਵਿੱਚ ਉਹਦੇ ਲਈ ਦੂਣਾ ਭਰ ਦਿਓ। ਜਿੰਨੀ ਉਹਨੇ ਆਪਣੀ ਵਡਿਆਈ ਕੀਤੀ ਅਤੇ ਭੋਗ ਵਿਲਾਸ ਕੀਤਾ, ਉਹਨਾਂ ਨੂੰ ਕਸ਼ਟ ਅਤੇ ਸੋਗ ਪਹੁੰਚਾਓ, ਕਿਉਂ ਜੋ ਆਪਣੇ ਜੀਵ ਵਿੱਚ ਇਹ ਆਖਦੀ ਹੈ, ਮੈਂ ਤਾਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ ਅਤੇ ਨਾ ਕਦੀ ਸੋਗ ਵੇਖਾਂਗੀ। ਅਤੇ ਇਹ ਕਰਕੇ ਉਹਦੀਆਂ ਬਵਾ ਵਿੱਚੋਂ ਇੱਕ ਦਿਨ ਆ ਪੈਣਗੀਆਂ ਅਤੇ ਮੌਤ ਅਤੇ ਸੋਗ ਅਤੇ ਕਾਲ ਅਤੇ ਉਹ ਅੱਗ ਦੀ ਪਸੰਦ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ਵਰ ਜੋ ਉਸਦਾ ਨਿਉਂ ਕਰਦਾ ਹੈ। ਧਰਤੀ ਦੇ ਰਾਜੇ ਜਿਨ੍ਹਾਂ ਨੇ ਉਹਦੇ ਨਾਲ ਹਰਾਮਕਾਰੀ ਅਤੇ ਭੋਗ ਵਿਲਾਸ ਕੀਤਾ ਹੈ, ਜਿਸ ਵੇਲੇ ਉਸਦੇ ਮੁੜਨ ਅਤੇ ਧੂੰਆਂ ਵੇਖਣਗੇ ਅਤੇ ਉਹ ਰੋਣਗੇ ਅਤੇ ਪਿੱਟਣਗੇ ਅਤੇ ਉਹਦੇ ਕਸ਼ਟ ਪਿੱਛੋਂ ਉਹਦੇ ਡਰ ਦੇ ਮਾਰੇ ਦੂਰ ਖਲੋ ਕੇ ਆਖਣਗੇ, ਹਾਏ ਹਾਏ ਹੈ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ, 1 ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ। ਧਰਤੀ ਦੇ ਵਪਾਰੀ ਉਹਨੂੰ ਰੋਂਦੇ ਅਤੇ ਕਰਲਾਉਂਦੇ ਹਨ, ਕਿਉਂ ਜੋ ਹੁਣ ਉਹਨਾਂ ਦਾ ਮਾਲ ਕੋਈ ਨਹੀਂ ਲੈਂਦਾ, ਅਰਥਾਤ ਮਾਲ ਸੋਨੇ ਚਾਂਦੀ ਅਤੇ ਜਵਾਹਰ ਅਤੇ ਮੋਤੀਆਂ ਅਤੇ ਕਤਾਨ ਅਤੇ ਬੈਂਗਣੀ ਰੇਸ਼ਮੀ ਅਤੇ ਕਿਰਮਚੀ ਕੱਪੜਿਆਂ ਦਾ ਹੈ, ਅਤੇ ਹਰ ਪ੍ਰਕਾਰ ਦੀ ਸੁਗੰਧ ਅਤੇ ਲੱਕੜੀ ਅਤੇ ਹਾਥੀ ਦੰਦ ਅਤੇ ਹਰੇਕ ਵਸਤੂ ਪਾਰੇ ਮੁੱਲ ਦੇ ਕਾਠ, ਪਿੱਤਲ ਅਤੇ ਲੋਹੇ ਦੇ ਸੰਖ ਅਤੇ ਮਰਮਰ ਅਤੇ ਹਰੇਕ ਵਸਤ ਅਤੇ ਦਾਲ ਚੀਨੀ ਮਸਾਲੇ ਤੂਫ ਮੁਰ ਲੋਬਾਨ ਮੈਂ ਤੇਲ ਮੈਦਾ ਕਣਕ ਡੰਗਰ ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ। ਤੇਰੇ ਮਨ ਪਾਉਂਦੇ ਫਲ ਤੈਥੋਂ ਦੂਰ ਹੋ ਜਾਣਗੇ, ਤੇਰੀਆਂ ਸਾਰੀਆਂ ਥੰਪੀਆਂ ਅਤੇ ਭੜਕੀਲੀਆਂ ਵਸਤਾਂ ਤੈਥੋਂ ਜਾਂਦੀਆਂ ਰਹੀਆਂ, ਹੁਣ ਤੂੰ ਕਦੇ ਨਾ ਲੱਭਣਗੀਆਂ। ਇਹਨਾਂ ਵਸਤਾਂ ਦੇ ਵਪਾਰੀ ਜਿਹੜੇ ਉਹਦੇ ਰਾਹੀਂ ਧਨਵਾਨ ਹੋਏ ਸਨ, ਉਸ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖਲੋ ਜਾਣਗੇ ਅਤੇ ਰੋਂਦਿਆਂ ਕਰਲਾਉਂਦਿਆਂ ਆਖਣਗੇ, ਹਾਏ ਹਾਏ ਇਸ ਵੱਡੀ ਨਗਰੀ ਨੂੰ ਜਿਹੜੀ ਕਤਾਨ, ਬੈਂਗਣੀ ਅਤੇ ਕਿਰਮਚੀ ਵਸਤਰ ਪਹਿਨੀ ਸੀ ਅਤੇ ਸੋਨੇ, ਜਵਾਹਰ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ, ਕਿਉਂ ਜੋ ਇੰਨਾ ਸਾਰਾ ਧਨ ਇਕੱਠਾ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਅਤੇ ਹਰੇਕ ਮਲਾਹਾਂ ਦਾ ਸਿਰਕਦਾ ਅਤੇ ਹਰ ਕੋਈ ਜਹਾਜ਼ਾਂ ਨੂੰ ਆਪਣੇ ਕਿਧਰੇ ਕਿਧਰੇ ਫੇਰਦਾ ਅਤੇ ਮਲਾਹਾਂ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਕਮਾਉਂਦੇ ਸਨ ਸਭ ਦੂਰ ਖਲੋਤੇ ਅਤੇ ਉਹਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ, ਭਈ ਕਿਹੜਾ ਹੈ ਇਸ ਵੱਡੀ ਨਗਰੀ ਦੇ ਤੁਲ। ਅਤੇ ਉਹ ਆਪਣੇ ਸਿਰਾਂ ਉੱਤੇ ਖੇ ਪਾਈ ਅਤੇ ਰੋਂਦਿਆਂ ਕੁਰਲਾਉਂਦਾ ਚੀਕਾਂ ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ ਜਿੱਥੇ ਸਮੁੰਦਰੀ ਜਹਾਜ਼ ਵਾਲੇ ਅਤੇ ਤਨ ਦੇ ਸਾਰੇ ਤਣੀ ਹੋ ਗਏ ਅਤੇ ਇੱਕ ਘੰਟੇ ਵਿੱਚ ਬਰਬਾਦ ਹੋ ਗਈ। ਅਤੇ ਸਵਰਗ ਦੇ ਹੇ ਸੰਤੋ ਰਸੂਲੋ ਅਤੇ ਨਬੀਓ, ਉਹਦੀ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰਕੇ ਤੁਹਾਡਾ ਬਦਲਾ ਲੈ ਲਿਆ ਹੈ। ਅਤੇ ਇੱਕ ਬਲੀ ਦੂਤ ਨੇ ਉਹਨੂੰ ਪੱਥਰ ਦੇ ਵੱਡੇ ਖਰਾਸ ਦੇ ਪੁੜ ਵਿੱਚ ਜਿਹਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ ਅਤੇ ਫਿਰ ਉਹ ਕਦੀ ਪਤਾ ਨਾ ਲੱਗੇਗਾ। ਰਬਾਬੀਆਂ ਦੀ ਆਵਾਜ਼ ਅਤੇ ਗਵਈਆਂ ਦੀ ਅਤੇ ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੂਰੀ ਫੂਕਣ ਵਾਲਿਆਂ ਦੀ ਅਤੇ ਤੇਰੇ ਵਿੱਚ ਕਦੇ ਫਿਰ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਅਤੇ ਤੇਰੇ ਵਿੱਚ ਕੋਈ ਕਦੇ ਨਾ ਲੱਭੇਗਾ। ਚੱਕੀ ਆਵਾਜ਼ ਤੇਰੇ ਵਿੱਚ ਹੈ ਅਤੇ ਕਦੀ ਤੇਰੀ ਨਾ ਸੁਣੀ ਜਾਵੇਗੀ ਅਤੇ ਦੀਵੇ ਦੀ ਲੋ ਤੇਰੇ ਵਿੱਚ ਹੈ, ਫਿਰ ਕਦੇ ਨਾ ਚਮਕੇਗੀ। ਲਾੜੀ ਅਤੇ ਲਾੜੇ ਦੀ ਆਵਾਜ਼ ਅਤੇ ਤੇਰੇ ਵਿੱਚ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਧਰਤੀ ਤੇ ਮਹਾਂਪੁਰਖ ਸਨ ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਪਰਮਾਈਆਂ ਗਈਆਂ ਅਤੇ ਨਵੀਆਂ ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਹਨ, ਕੋਏ ਗਏ ਸਨ, ਉਹਨਾਂ ਦੇ ਵਿੱਚ ਪਾਇਆ ਗਿਆ। ਹਾਲੇਲੂਇਆ, ਵਫ਼ਾਦਾਰ ਅਤੇ ਸੱਚੇ। 19ਵਾਂ ਬਾਪ। ਇਹਦੇ ਮਗਰੋਂ ਮੈਂ ਸਵਰਗ ਵਿੱਚ ਇੱਕ ਵੱਡੀ ਭੀੜ ਅਤੇ ਇਹ ਆਵਾਜ਼ ਇਹ ਆਖਦੇ ਸੁਣੀ, ਹਾਲੇਲੂਇਆ, ਮੁਕਤੀ, ਮਹਿਮਾ ਅਤੇ ਸਮਰਥਾ ਸਾਡੇ ਪਰਮੇਸ਼ੁਰ ਦੀ ਹੈ। ਉਹਦੇ ਨਿਆਂ ਤਾਂ ਸੱਚੇ ਅਤੇ ਯਥਾਰਥ ਹਨ, ਇਸ ਲਈ ਜੋ ਉਹ ਵੱਡੀ ਕੰਜਰੀ ਦਾ ਅਤੇ ਜਿੰਨੇ ਉਸ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਉ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਹੱਥੋਂ ਲੈ ਲਿਆ ਅਤੇ ਦੂਜੀ ਵਾਰ ਬੋਲੇ, ਹਾਲੇ ਲੁਈਆ, ਉਹਦਾ ਧੂੰਆਂ ਜੁਗੋ ਜੁਗ ਪਿਆ ਉੱਠਦਾ ਹੈ। ਤਾਂ ਉਹ 24 ਬਜ਼ੁਰਗ ਔਰ 4 ਜੰਤੂ ਡਿੱਗ ਪਏ ਅਤੇ ਪਰਮੇਸ਼ਰ ਨੂੰ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਾਲੇ ਲੁਈਆ। ਸਿੰਘਾਸਨ ਵੱਲੋਂ ਇੱਕ ਆਵਾਜ਼ ਆਖਦੇ ਨਿਕਲੀ, ਤੁਸੀਂ ਸਭ ਉਹਨੂੰ ਦਿਓ ਅਤੇ ਦੱਸੋ ਕਿ ਛੋਟੇ ਕੀ ਵੱਡੇ ਕੀ ਜਿਹੜੇ ਉਸ ਤੋਂ ਪੈ ਕਰਦੇ ਹਨ, ਸੋ ਪਰਮੇਸ਼ਵਰ ਦੀ ਉਸਤਤ ਕਰੋ। ਤਾਂ ਮੈਂ ਵੱਡੀ ਭੀੜ ਅਤੇ ਕਵਾਜ ਜਹੀ ਅਤੇ ਬਾਲੀਆਂ ਪਾਣੀਆਂ ਦੀ ਆਵਾਜ਼ ਜਹੀ ਸੁਣੀ ਅਤੇ ਬੱਦਲ ਦੀਆਂ ਡਾਢਾਂ ਗਰਜੀਆਂ ਦੀ ਆਵਾਜ਼ ਸੁਣੀ ਅਤੇ ਜੋ ਇਹ ਆਖਦੀ ਸੀ, ਹਾਲੇ ਲੁਈਆ, ਪ੍ਰਭੂ ਸਾਡਾ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦਾ ਹੈ, ਆਓ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ ਹੈ ਅਤੇ ਉਸਦੀ ਲਾੜੀ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ ਅਤੇ ਉਸਨੂੰ ਇਹ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਅਤੇ ਕਤਾਨ ਸੰਤਾਂ ਦਾ ਧਰਮੀ ਕੰਮ ਹੈ। ਅਤੇ ਉਹਨੇ ਮੈਨੂੰ ਆਖਿਆ, ਲਿਖ, ਤਨ ਹੈ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਦੌਤ ਵਿੱਚ ਸੱਦੇ ਹੋਏ ਹਨ। ਅਤੇ ਉਸਨੇ ਮੈਨੂੰ ਆਖਿਆ, ਭਈ ਇਹ ਪਰਮੇਸ਼ਵਰ ਦੀਆਂ ਸੱਚੀਆਂ ਗੱਲਾਂ ਹਨ ਅਤੇ ਉਹ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹਦੇ ਚਰਨੀ ਪਿਆ ਹਾਂ। ਅਤੇ ਉਸਨੇ ਮੈਨੂੰ ਆਖਿਆ ਹੈ, ਇਉਂ ਨਾ ਕਰ, ਮੈਂ ਤਾਂ ਤੇਰੇ ਭਰਾਵਾਂ ਨੂੰ ਜਿਹੜੇ ਯਸੂ ਦੇ ਸਾਖੀ ਪਰਦੇ ਹਨ ਉਹਨਾਂ ਦਾ ਦਾਸ ਹਾਂ। ਪਰਮੇਸ਼ਵਰ ਨੂੰ ਮੱਥਾ ਟੇਕ, ਯਸੂ ਦੀ ਗਵਾਹੀ ਤਾਂ ਅੰਗਾਂ ਵਾਕ ਦੀ ਰੂਹ ਹੈ। ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਡਿੱਠਾ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁੱਕਰਾ ਘੋੜਾ ਅਤੇ ਉਹਦਾ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਉ ਨਾਲ ਯੁੱਧ ਕਰਦਾ ਹੈ ਅਤੇ ਉਸਦੀਆਂ ਅੱਖਾਂ ਅਗਨ ਦੀ ਲਾਟ ਵਰਗੀਆਂ ਹਨ ਅਤੇ ਉਸਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹਦਾ ਨਾਮ ਇੱਕ ਲਿਖਿਆ ਗਿਆ ਹੋਇਆ ਸੀ ਅਤੇ ਉਸਦੇ ਬਿਨਾਂ ਹੋਰ ਕੋਈ ਨਾ ਜਾਣਦਾ ਅਤੇ ਇੱਕ ਵਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਉਸਦਾ ਨਾਮ ਪਰਮੇਸ਼ਵਰ ਦਾ ਸ਼ਬਦ ਅਖਵਾਉਂਦਾ ਹੈ ਜਿਹੜੀਆਂ ਫੌਜਾਂ ਸਰਦਾਰ ਵਿੱਚ ਅਤੇ ਸਵਰਗ ਵਿੱਚ ਹਨ ਅਤੇ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੇ ਹੋਏ ਨੁਕਰਿਆਂ ਕੋੜਿਆਂ ਉੱਤੇ ਉਹਦੇ ਮਗਰ ਆਉਂਦੀਆਂ ਸਨ ਅਤੇ ਉਹਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ। ਉਹ ਉਸ ਦੇ ਸਾਰੀਆਂ ਕੌਮਾਂ ਨੂੰ ਮਾਰੇ ਅਤੇ ਲੋਹੇ ਦੇ ਡੰਡੇ ਨਾਲ ਉਸ ਉੱਤੇ ਹਕੂਮਤ ਕਰੇਗਾ ਅਤੇ ਉਹ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਅੱਡ ਵਤੇ ਕ੍ਰੋਧ ਦੀ ਮੈਂ ਨੂੰ ਚਬੂਚੇ ਨਾਲ ਲਿਤਾੜਦਾ ਹੈ ਅਤੇ ਉਸਦੇ ਵਸਤਰ ਔਰ ਉਸਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਮੈਂ ਇੱਕ ਦੂਤ ਨੂੰ ਸੂਰਜ ਵੱਲ ਵਿੱਚ ਖਲੋਤਾ ਹੋਇਆ ਵੇਖਿਆ ਅਤੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਆਕਾਸ਼ ਵਿੱਚ ਉੱਡਦੇ ਸਨ ਵੱਡੀ ਆਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਓ ਚੱਲੀਏ ਅਤੇ ਪਰਮੇਸ਼ਵਰ ਦੀ ਵੱਡੀ ਦੌਲਤ ਵਿੱਚ ਇਕੱਠੇ ਹੋਈਏ। ਭਾਈ, ਤੁਸੀਂ ਰਾਜਿਆਂ ਦਾ ਮਾਸ, ਫੌਜਾਂ ਦੀ ਸਰਦਾਰ ਦਾ ਮਾਸ, ਮਹਾਂਬਲੀਆਂ ਦਾ ਮਾਸ, ਘੋੜਿਆਂ ਨਾਲੇ ਉਹਨਾਂ ਦੇ ਸਵਾਰਾਂ ਦਾ ਮਾਸ, ਕੀ ਆਜ਼ਾਦਾਂ, ਕੀ ਗੁਲਾਮਾਂ, ਕੀ ਛੋਟਿਆਂ, ਕੀ ਵੱਡਿਆਂ ਦਾ ਸਭਨਾਂ ਦਾ ਮਾਸ ਛਕੋ। ਫਿਰ ਮੈਂ ਉਹਨਾਂ ਨੂੰ ਵੇਖਿਆ ਅਤੇ ਉਹ ਦਰਿੰਦਾ ਜਿਹੜਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਕਰਨ ਵਿੱਚ ਭਾਈ ਉਹਨਾਂ ਦਾ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹਦੀ ਫੌਜ ਨਾਲ ਯੁੱਧ ਕਰਨ, ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹਦੇ ਨਾਲ ਝੂਠਾ ਨਬੀ ਵੀ, ਅਤੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਪਰਮਾ ਛੱਡਿਆ ਸੀ, ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੋਇਆ ਸੀ, ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਪੂਜਾ ਕਰਦੇ ਸਨ। ਇਦੋਂ ਅੱਗੇ ਉਹ ਅੱਗ ਦੀ ਝੀਲ ਵਿੱਚ ਜਿਹੜੀ ਅੱਗ ਨਾਲ ਗੰਧਕ ਨਾਲ ਬਣਦੀ ਹੈ, ਅਤੇ ਜਿਉਂਦੇ ਹੀ ਜੀ ਸੁੱਟੇ ਗਏ ਅਤੇ ਉਹ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਦੇ ਨਾਲ ਉਹਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਡੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ। ਵੀਮਾ ਬਾਪ, ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਆਕਾਸ਼ੋਤਰ ਦੇ ਵੇਖਿਆ ਅਤੇ ਉਹਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਹੈ ਅਤੇ ਸ਼ੈਤਾਨ ਹੈ ਫੜਿਆ ਅਤੇ ਹਜ਼ਾਰ ਵਰੇ ਤਿਕਰ ਉਹਨੂੰ ਜਕੜ ਰੱਖਿਆ ਅਤੇ ਉਹਨੂੰ ਅਥਾਹ ਕੁੰਡ ਵਿੱਚ ਸੁੱਟਿਆ ਗਿਆ ਅਤੇ ਇਹਨੂੰ ਮੁੰਦ ਕੇ ਉਹਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿਨ੍ਹਾਂ ਚਿਕਰ ਹਜ਼ਾਰ ਵਰਸ਼ਾ ਪੂਰਾ ਨਾ ਹੋ ਲਵੇ, ਅਤੇ ਇਹਦੇ ਮਗਰੋਂ ਜ਼ਰੂਰ ਹੈ ਭਈ ਉਹ ਥੋੜ੍ਹੇ ਚਿਰ ਲਈ ਛੱਡਿਆ ਜਾਵੇ। ਮੈਂ ਗੱਦੀਆਂ ਵੇਖੀਆਂ ਅਤੇ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਉਂ ਕਰਨ ਦਾ ਉਹਨਾਂ ਨੂੰ ਖਿਤਾਰ ਦਿੱਤਾ ਗਿਆ, ਅਤੇ ਮੈਂ ਉਹਨਾਂ ਨੂੰ ਜੀਵਾਂ ਨੂੰ ਵੇਖਿਆ ਅਤੇ ਜਿਨ੍ਹਾਂ ਦੇ ਸਿਰ ਉੱਤੇ ਯਸੂ ਦੀ ਗਵਾਹੀ ਦੇ ਕਾਰਨ ਪਰਮੇਸ਼ਵਰ ਦੇ ਵਚਨ ਕਰਕੇ ਵੱਡੇ ਗਏ ਸਨ, ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹਦੀ ਮੂਰਤੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ, ਉਹ ਜੀ ਉੱਠੇ ਅਤੇ ਹਜ਼ਾਰ ਵਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ। ਬਾਕੀ ਦੇ ਮੁਰਦੇ ਹਜ਼ਾਰ ਵਰੇ ਦੇ ਪੂਰੇ ਹੋਣ ਤਿਕਰ ਨਾ ਜੀ ਉੱਠੇ। ਇਹ ਪਹਿਲੀ ਕਿਆਮਤ ਹੈ। ਧੰਨ ਹੈ ਉਹ ਜਿਹੜਾ ਪਵਿੱਤਰ ਅਤੇ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ। ਇਹਨਾਂ ਉੱਤੇ ਦੂਜੀ ਮੌਤ ਦਾ ਕੁਝ ਵੀ ਵੱਸ ਨਹੀਂ, ਸਗੋਂ ਪਰਮੇਸ਼ਵਰ ਅਤੇ ਮਸੀਹ ਦਾ ਜਾਜਕ ਹੋਣਗੇ ਅਤੇ ਹਜ਼ਾਰ ਵਰੇ ਉਹਦੇ ਨਾਲ ਰਾਜ ਕਰਨਗੇ। ਜਦ ਉਹ ਹਜ਼ਾਰ ਵਰਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਦੀ ਕੈਦ ਤੋਂ ਛੱਡਿਆ ਜਾਵੇਗਾ ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਉੱਤੇ ਹਨ, ਚੌਹਾਂ ਕੂਟਾਂ ਵਿੱਚ ਹਨ, ਅਰਥਾਤ ਗੋਂਗ ਅਤੇ ਮੰਗੋਂਗ ਨੂੰ ਭਰਮਾਉਣ ਲਈ ਨਿਕਲੇਗਾ ਅਤੇ ਉਹਨਾਂ ਨੂੰ ਯੁੱਧ ਲਈ ਇਕੱਠਾ ਕਰੇਗਾ, ਅਤੇ ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇਗੀ ਅਤੇ ਜਿੰਨੀ ਸਾਰੀ ਧਰਤੀ ਉੱਤੇ ਚੜ ਪਏ ਅਤੇ ਸੰਤਾਂ ਦੇ ਡੇਰੇ ਨੂੰ ਅਤੇ ਪਿਆਰੀ ਨਗਰੀ ਨੂੰ ਘੇਰਾ ਪਾਲਿਆ ਅਤੇ ਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ ਅਤੇ ਸ਼ੈਤਾਨ ਜਿੰਨੇ ਉਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ, ਔਰ ਜਿੱਥੇ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ ਦਿਨ ਜੁਗੋ ਜੁਗ ਉਸ ਕਸ਼ਟ ਵਿੱਚ ਭੋਗਣਗੇ। ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ ਉਹਨੂੰ ਜਿਹੜਾ ਉਸ ਉੱਤੇ ਵਿਰਾਜਮਾਨ ਸੀ ਵੇਖਿਆ, ਜਿਹਦੇ ਸਾਹਮਣੇ ਉਹ ਧਰਤੀ ਅਤੇ ਆਕਾਸ਼ ਨੱਸ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ, ਅਤੇ ਜਿਹਨੂੰ ਮੈਂ ਮੁਰਦਿਆਂ ਨੂੰ ਕੀ ਛੱਟੇ ਕੀ ਵੱਡੇ ਸਿੰਘਾਸਨ ਨੂੰ ਅੱਗੇ ਖਲੋਤਿਆ ਵੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਹਰੇਕ ਪੋਥੀ ਵਿੱਚ ਜਿਹੜੀ ਜੀਵਨ ਦੀ ਪੋਥੀ ਖੋਲ੍ਹੀ ਗਈ ਸੀ ਅਤੇ ਮੁਰਦਿਆਂ ਦੇ ਨਾਂ ਪੋਥੀਆਂ ਵਿੱਚ ਲਿਖਿਆ ਹੋਇਆ ਅਤੇ ਗੱਲਾਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ, ਅਤੇ ਸਮੁੰਦਰ ਦੇ ਮੁਰਦੇ ਅਤੇ ਜਿਹੜੇ ਉਹਦੇ ਵਿੱਚ ਮੋਏ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਜਿਹੜੇ ਮੁਰਦੇ ਉਹਨਾਂ ਵਿੱਚ ਮੋਏ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਉਂ ਉਹਨਾਂ ਦੀ ਕਰਨੀਆਂ ਦੇ ਅਨੁਸਾਰ ਕੀਤਾ ਗਿਆ, ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ, ਅਰਥਾਤ ਅੱਗ ਦੀ ਝੀਲ, ਅਤੇ ਜੇ ਕੋਈ ਜੀਵਨ ਦੀ ਵਿਉਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ। ਇੱਕੀਵਾਂ ਬਾਪ, ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਂ ਨੂੰ ਸਮੁੰਦਰ ਹੈ ਹੀ ਨਹੀਂ, ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਵੇ, ਪਰਮੇਸ਼ਵਰ ਦੇ ਕੋਲੋਂ ਆਕਾਸ਼ੋ ਉੱਤਰਦੀ ਨੂੰ ਵੇਖਿਆ, ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ, ਭਾਈ ਵੇਖ, ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਸ ਦੀ ਪ੍ਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਜੂ ਪੂੰਹ ਸੁੱਟੇਗਾ ਅਤੇ ਹੁਣ ਅਗਾਂਹ ਨੂੰ ਮੌਤ ਨਾ ਹੋਵੇਗੀ, ਨਾ ਸੋਗ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਤਾਂ ਉਹਨੇ ਆਖਿਆ, ਲਿਖ, ਕਿਉਂ ਜੋ ਇਹ ਵਚਨ ਨੇਚਾ ਅਤੇ ਯੋਗ ਅਤੇ ਸੱਚ ਹੈ। ਅਤੇ ਉਸਨੇ ਮੈਨੂੰ ਆਖਿਆ, ਹੋ ਗਿਆ, ਤਾਂ ਮੈਂ ਅਲਫਾ ਅਤੇ ਮੇਗਾ ਅਤੇ ਆਦਿ ਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਉਹਨੂੰ ਮੈਂ ਅੰਮ੍ਰਿਤ ਜਲ ਦੇ ਸੋਤਿਆਂ ਵਿੱਚੋਂ ਮੁਫ਼ਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵਾਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਾਕਲਾਂ, ਬੇਪ੍ਰਤੀਤਿਆਂ, ਘਿਨੌਣਿਆਂ, ਖੂਨੀਆਂ, ਹਰਾਮਕਾਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਜੀ ਮੌਤ ਹੈ। ਜਿਨ੍ਹਾਂ ਸੱਤਾਂ ਦੂਤਾਂ ਦੇ ਕੋਲ ਉਹ ਸੱਤ ਕਟੋਰੇ ਸਨ ਅਤੇ ਉਹਨਾਂ ਨੇ ਛੇਕੜਲੀਆਂ ਸੱਤ ਬਵਾਂ ਨੂੰ ਲਾਏ ਹੋਏ ਸਨ ਅਤੇ ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ ਅਤੇ ਮੈਨੂੰ ਲਾੜੀ ਵਹਾ। ਅਤੇ ਜਿਹੜੇ ਪਤਨੀ ਸੀ ਅਤੇ ਉਹਨੇ ਮੈਨੂੰ ਆਤਮਾ ਵਿੱਚ ਕਿੱਡੇ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਹਨੇ ਮੈਨੂੰ ਪਵਿੱਤਰ ਨਗਰੀ ਯਰੂਸ਼ਲਮ ਦੇ ਕੋਲੋਂ ਪਰਮੇਸ਼ੁਰ ਦੇ ਕੋਲੋਂ ਆਕਾਸ਼ੀ ਉੱਤਰ ਦੀ ਮੈਨੂੰ ਵਿਖਾਇਆ ਅਤੇ ਜਿਸ ਵਿੱਚ ਪਰਮੇਸ਼ੁਰ ਦਾ ਤੇਜ ਸੀ। ਉਸ ਦੀ ਜੋਤ ਅੱਤ ਪਾਰੇ ਮੁੱਲ ਦੇ ਜਵਾਹਰ ਵਰਗੀ ਸੀ, ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈ ਨਿਰਮਲ ਹੋਵੇ। ਅਤੇ ਉਹਦੀ ਵੱਡੀ ਅਤੇ ਉੱਚੀ ਸਫੀਲ ਹੈ ਅਤੇ ਉਹ 12 ਦਰਵਾਜੇ ਸਨ ਅਤੇ ਉਹਨਾਂ ਦਰਵਾਜਿਆਂ ਵਿੱਚ 12 ਦੂਤ ਅਤੇ ਉਹਨਾਂ ਦੇ ਨਾਂ ਲਿਖੇ ਹੋਏ ਸਨ ਅਤੇ ਇਸਰਾਇਲ ਦੇ ਵੰਸ਼ ਦੀਆਂ 12 ਗੋਤਾਂ ਦੇ ਨਾਂ ਸਨ। ਅਤੇ ਚੜ੍ਹਦੇ ਵੱਲ 3 ਦਰਵਾਜੇ ਅਤੇ ਉੱਤਰ ਵੱਲ 3 ਦਰਵਾਜੇ ਅਤੇ ਦੱਖਣ ਵੱਲ 3 ਦਰਵਾਜੇ ਅਤੇ ਲਹਿੰਦੇ ਵੱਲ 3 ਦਰਵਾਜੇ ਸਨ। ਅਤੇ ਉਹਨਾਂ ਉੱਤੇ ਨਗਰੀ ਸਫੀਲ ਦੀਆਂ 12 ਨੀਹਾਂ ਉੱਤੇ ਸਨ ਅਤੇ ਉਹਨਾਂ ਉੱਤੇ ਲੇਲੇ ਦੇ 12 ਸੂਲਾਂ ਦੇ ਨਾਂ ਸਨ। ਅਤੇ ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਉਸਨੇ ਕੋਲ ਇੱਕ ਆਪ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਅਤੇ ਉਸਨੇ ਉਸ ਨਗਰੀ ਨੂੰ ਜਿਹੜੇ ਉਹਦੇ ਦਰਵਾਜ਼ਿਆਂ ਦੀ ਸੀ ਅਤੇ ਉਸ ਦੀ ਸਫੀਲ ਦੀ ਮਿੰਤੀ ਕਰੇ ਅਤੇ ਉਸ ਨਗਰੀ ਨੂੰ ਚੌਕਸ ਬਣਾਏ ਅਤੇ ਜਿੰਨੀ ਉਹਦੀ ਚੌੜਾਈ ਸੀ ਉਨੀ ਹੀ ਉਹਦੀ ਲੰਬਾਈ ਅਤੇ ਨਗਰੀ ਨੂੰ ਕਾਨੇ ਨਾਲ ਮਿਲਿਆ ਅਤੇ 1100 ਕੋਹ ਨਿਕਲੀ ਅਤੇ ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ। ਅਤੇ ਉਸਨੇ ਉਹਦੀ ਸਫੀਲ ਦੀ ਅਤੇ ਮਨੁੱਖ ਦੀ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਲਿਆ ਅਤੇ ਉਹ 144 ਹੱਥ ਨਿਕਲੀ ਅਤੇ ਉਹਦੀ ਸਫੀਲ ਦੀ ਚਿਨਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ, ਸਾਫ਼ ਸ਼ੀਸ਼ੇ ਦੀ ਨਿਆਈ। ਉਸ ਨਗਰੀ ਵਿੱਚ ਸਫੀਲ ਦੀਆਂ ਨੀਹਾਂ ਹਰ ਪ੍ਰਕਾਰ ਦੇ ਜਵਾਹਰ ਅਤੇ ਜੜੀਆਂ ਹੋਈਆਂ ਸਨ ਅਤੇ ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਦੀਆ ਦੀ, ਅਕੀਕ ਦੀ, ਚੌਥੀ ਪੰਨੇ ਦੀ, ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਦੀ ਅਤੇ ਸੱਤਵੀਂ ਜਬਰ ਦੀ ਅਤੇ ਅੱਠਵੀਂ ਬੈਰੂਸ ਦੀ, ਨੌਵੀਂ ਸੁਨਹਿਰੇਲੀ ਦੀ ਅਤੇ ਦਸਵੀਂ ਅਕੀਕ ਦੀ ਅਤੇ 11ਵੀਂ ਜਕਰਨ ਦੀ, 12ਵੀਂ ਕਟਹਿਰਲੇ ਦੀ ਅਤੇ 12 ਦਰਵਾਜੇ 12 ਮੋਤੀ ਸਨ ਅਤੇ ਇੱਕ ਦਰਵਾਜ਼ਾ ਅਤੇ ਇੱਕ ਮੋਤੀ ਦਾ ਸੀ। ਅਤੇ ਉਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਅਤੇ ਨਿਰਮਲ ਸ਼ੀਸ਼ੇ ਵਰਗਾ ਅਤੇ ਮੈਂ ਉਸ ਵਿੱਚੋਂ ਹੈਕਲ ਨਾ ਵੇਖੀ, ਕਿਉਂ ਜੋ ਪ੍ਰਭੂ ਸਰਵ ਸ਼ਕਤੀਮਾਨ ਅਤੇ ਲੈਲਾ ਉਹਦੀ ਹੈਕਲ ਹੈ। ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ, ਇਸ ਲਈ ਭਾਈ ਉਹ ਚਮਕਣ ਉੱਤੇ, ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹਨਾਂ ਨੂੰ ਚਾਨਣ ਕੀਤਾ ਅਤੇ ਲੇਲੇ ਦੀ ਜੋਤ ਅਤੇ ਕੌਮਾਂ ਦੇ ਉੱਤੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਸਾਰੀ ਧਰਤੀ ਉੱਤੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੀਆਂ ਅਤੇ ਉਸਦੇ ਦਰਵਾਜ਼ੇ ਨੂੰ ਕਦੇ ਬੰਦ ਨਾ ਹੋਣਗੇ, ਕਿਉਂ ਜੋ ਰਾਤ ਉੱਥੇ ਹੋਣੀ ਨਹੀਂ ਅਤੇ ਕੌਮਾਂ ਦੀ ਸ਼ਾਨ ਅਤੇ ਮਾਨ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤੂ ਜਾਂ ਘਿਨੌਣਾ ਜਾਂ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜਨਗੇ, ਪਰ ਨਿਰੇ ਉਹ ਜਿਹੜੇ ਲੇਲੇ ਦੀ ਪੋਥੀ ਵਿੱਚ ਲਿਖੇ ਹੋਏ ਹਨ। 22ਵਾਂ ਬਾਪ, ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉੱਜਲ ਅਤੇ ਪਰਮੇਸ਼ੁਰ ਦੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਅਤੇ ਉਸ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਵਰਿਕਸ਼ ਹੈ ਅਤੇ ਜਿਹਨੂੰ 12 ਪ੍ਰਕਾਰ ਦੇ ਫਲ ਲੱਗੇ ਸਨ ਅਤੇ ਉਹਨਾਂ ਦਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਉਹ ਵਰਿਕਸ਼ ਦੇ ਪੱਤੇ ਕੌਮਾਂ ਦਾ ਇਲਾਜ ਲਈ ਹਨ। ਅਤੇ ਹੁਣ ਅਗਾਂਹ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਨਾ ਪਰਮੇਸ਼ੁਰ ਦੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਸ ਦਾਸ ਦੇ ਲਈ ਜਿਹੜੀ ਉਪਾਸਨਾ ਕਰਨਗੇ ਉਸਦਾ ਦਰਸ਼ਨ ਪਾਉਣਗੇ, ਪਰ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਹੁਣ ਅਗਾਂਹ ਨੂੰ ਰਾਤ ਨਾ ਹੋਵੇਗੀ, ਨਾ ਉਹਨਾਂ ਨੂੰ ਦੀਵੇ ਦੀ ਲੋੜ, ਨਾ ਸਗੋਂ ਸੂਰਜ ਦੀ, ਨਾ ਚੰਨ ਦੀ ਲੋੜ ਹੋਵੇਗੀ, ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਦਾ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਫਿਰ ਉਸਨੇ ਮੈਨੂੰ ਆਖਿਆ, ਇਹ ਵਚਨ ਨੇਚਾ ਅਤੇ ਜੋਗ ਅਤੇ ਸੱਚ ਹੈ, ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੇ ਆਤਮਾ ਦਾ ਪਰਮੇਸ਼ਵਰ ਹੈ ਆਪਣਾ ਦੂਤ ਕੱਲਿਆ ਭਈ ਗੱਲਾਂ ਛੇਤੀਆਂ ਹੋਣੀਆਂ ਹਨ, ਸੋ ਆਪਣੇ ਦਾਸਾਂ ਨੂੰ ਵਿਖਾਵੇ, ਵੇਖ ਮੈਂ ਛੇਤੀ ਆਉਂਦਾ ਹਾਂ। ਤਨ ਹੈ ਉਹ ਜਿਹੜਾ ਇਸ ਪੋਥੀ ਦੀਆਂ ਅੰਗਾਂ ਵਾਕ ਦੀਆਂ ਗੱਲਾਂ ਨੂੰ ਪੜ੍ਹਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ। ਮੈਂ ਹੀ ਹੁਣ ਉਹ ਹਾਂ ਜਿਨ੍ਹਾਂ ਗੱਲਾਂ ਦੇ ਸੁਣਿਆ ਅਤੇ ਵੇਖਿਆ, ਅਤੇ ਜਦ ਮੈਂ ਸੁਣਿਆ ਅਤੇ ਵੇਖਿਆ ਹਾਂ ਅਤੇ ਮੱਥਾ ਟੇਕਣ ਲਈ ਡਿੱਗ ਕੇ ਉਸ ਦੇ ਦੂਧ ਦੇ ਪੈਰਾਂ ਉੱਤੇ ਆ ਪਿਆ ਜਿਹਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ, ਤਦ ਉਸਨੇ ਮੈਨੂੰ ਆਖਿਆ, ਭਈ ਇਉਂ ਨਾ ਕਰ, ਤਾਂ ਮੈਂ ਆਪਣੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਉਹਨਾਂ ਦਾ ਦਾਸ ਹਾਂ, ਅਤੇ ਪਰਮੇਸ਼ਰ ਨੂੰ ਮੱਥਾ ਟੇਕ। ਤਦ ਉਸਨੇ ਮੈਨੂੰ ਆਖਿਆ, ਭਈ ਇਸ ਪੋਥੀ ਦੇ ਅੰਕਾਂ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ, ਜਿਹੜਾ ਕੁਤਰਮੀ ਹੈ ਉਹ ਅਗਾਹਾਂ ਨੂੰ ਕੁਤਰਮੀ ਕਰੀ ਜਾਏ, ਅਤੇ ਜਿਹੜਾ ਪਲੀਤ ਹੈ ਉਹ ਗਾਹਾਂ ਨੂੰ ਪਲੀਤ ਹੋਈ ਜਾਏ, ਅਤੇ ਜਿਹੜਾ ਧਰਮੀ ਹੈ ਉਹ ਗਾਹਾਂ ਨੂੰ ਕਰਮ ਕਰੀ ਜਾਏ, ਅਤੇ ਜਿਹੜਾ ਅਗਾਂ ਨੂੰ ਪਵਿੱਤਰ ਹੈ ਉਹ ਪਵਿੱਤਰ ਹੀ ਹੋਈ ਜਾਏ। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ, ਭਈ ਹਰੇਕ ਨੂੰ ਜਿਹਦਾ ਜਿਸ ਕੰਮ ਹੈ ਉਸ ਨੂੰ ਤਿਹਾ ਹੀ ਬਦਲਾ ਦਿਆਂ। ਮੈਂ ਅਲਫਾ ਅਤੇ ਮੇਗਾ, ਪਹਿਲਾ ਅਤੇ ਪਿਛਲਾ ਹਾਂ, ਆਦ ਅਤੇ ਅੰਤ ਹਾਂ। ਤਨ ਹਨ ਉਹ ਆਪਣੇ ਵਸਤਰ ਧੋ ਲੈਂਦੇ ਹਨ, ਅਤੇ ਉਹਨਾਂ ਨੂੰ ਜਿਹੜੇ ਜਿਉਣ ਨੂੰ ਬ੍ਰਿਕਸ਼ ਉੱਤੇ ਹੱਕ ਲਵੇ, ਅਤੇ ਉਹ ਦਰਵਾਜ਼ਿਆਂ ਦੇ ਥਾਣੀ ਉਸ ਨਗਰੀ ਦੇ ਅੰਦਰ ਜਾਣ। ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਹੈ ਅਤੇ ਕਮਾਉਂਦਾ ਹੈ। ਮੈਂ ਯਿਸੂ ਨੇ ਕਲੀਸੀਆ ਦੇ ਲਈ ਇਨ੍ਹਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਕੱਲਿਆ। ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ, ਮੈਂ ਸਵੇਰ ਦਾ ਉੱਜਲ ਤਾਰਾ ਹਾਂ। ਆਤਮਾ ਦੀ ਲਾੜੀ ਆਖਦੀ ਹੈ, ਆਓ, ਜਿਹੜਾ ਸੌਂਦਾ ਹੋਵੇ ਉਹ ਕਵੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਅਤੇ ਜਿਹੜਾ ਚਾਹੇ ਅੰਮ੍ਰਿਤ ਜਲ ਮੈਥੋਂ ਮੁਕਤ ਲਵੇ। ਅਤੇ ਮੈਂ ਹਰ ਇੱਕ ਅੱਗੇ ਜਿਹੜਾ ਇਸ ਪੋਥੀ ਦੇ ਅੰਗਾਂ ਵਾਕ ਦੀਆਂ ਬਾਣੀਆਂ ਨੂੰ ਸੁਣਦਾ ਹੈ ਸਾਖੀ ਦਿੰਦਾ ਹਾਂ, ਜੋ ਕੋਈ ਆਪਣੇ ਵਿੱਚ ਕੁਝ ਵਧਾਵੇ ਤਾਂ ਬਵਾ ਪਰਮੇਸ਼ਵਰ ਦੇ ਜੋ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉੱਤੇ ਵਧਾਵੇਗਾ, ਅਤੇ ਕੋਈ ਅੰਗਾਂ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਵਰਿਕਸ਼ ਤੋਂ, ਪਵਿੱਤਰ ਨਗਰੀ ਵਿੱਚੋਂ, ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਵਰ ਉਸਦਾ ਹਿੱਸਾ ਘਟਾਵੇਗਾ। ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ, ਭਈ ਮੈਂ ਛੇਤੀ ਆਉਂਦਾ ਹਾਂ। ਹਾਂ, ਆਮੀਨ। ਹੇ ਪ੍ਰਭੂ ਯਸੂ, ਆਓ। ਪ੍ਰਭੂ ਯਸੂ ਦੀ ਕਿਰਪਾ ਸੰਤਾਂ ਉੱਤੇ ਹੋਵੇ। ਆਮੀਨ।